ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਸ਼ੇਖ ਬਜੀਦ ਸੱਯਦ ਨੂੰ ਮਿਲਣਾ। ਦਿੱਲੀ ਤੋਂ ਚੱਲ ਕੇ ਗੁਰੂ ਜੀ ਘਰਾਂ ਨੂੰ ਨਹੀਂ ਮੁੜੇ, ਦਿੱਲੀਓਂ ਹੀ ਅੱਗੇ ਨੂੰ ਤੁਰ ਪਏ। ਭੇਖ ਅਜਬ ਤਰ੍ਹਾਂ ਦੀ ਫਕੀਰੀ ਦਾ ਸੀ, ਕਿਸੇ ਇੱਕ ਮਤ ਦੀ ਕੋਈ ਗੱਲ ਨਹੀਂ ਸੀ। ਤੁਰੇ ਜਾਂਦਿਆਂ ਨੇ ਰਸਤੇ ਵਿੱਚ ਇੱਕ ਥਾਂ ਬੈਠ ਕੇ ਕੀਰਤਨ ਸੁਣਿਆ ਅਤੇ ਫਿਰ ਆਰਾਮ ਕਰਨ ਲਈ ਬੈਠ ਗਏ। ਦੂਰ ਸਾਹਮਣੇ ਇੱਕ ਹੋਰ ਸਾਏਦਾਰ ਰੁੱਖ ਸੀ, ਥੋੜ੍ਹੇ ਚਿਰ ਪਿੱਛੋਂ ਇਸ ਦੇ ਹੇਠਾਂ ਇੱਕ ਪਾਲਕੀ ਆ ਠਹਿਰੀ। ਪਾਲਕੀ ਵਿੱਚ ਇੱਕ ਜਲ ਜਲਾਓ ਵਾਲਾ ਪੀਰ ਸੀ। ਛੇ ਕਹਾਰਾਂ ਨੇ ਇਹ ਪਾਲਕੀ ਚਾਹੀ ਹੋਈ ਸੀ। ਪੀਰ ਜੀ ਜੋ ਸਫ਼ਰ ਕਰ ਰਹੇ ਸਨ ਇਸ ਸੁੱਖ ਪਾਲ ਵਿੱਚ, ਇਹਨਾਂ ਦਾ ਨਾਂ ਸੀ ਬਜੀਦ। ਪਾਲਕੀ ਤੋਂ ਉੱਤਰ ਕੇ ਆਪ ਟਹਿਲਣ ਲੱਗੇ ਅਤੇ ਕਹਾਰਾਂ ਨੇ ਵਿਛਾਈ ਕਰ ਦਿੱਤੀ। ਆਪ ਲੇਟ ਗਏ ਤਦ ਕੁਛ ਕੁਹਾਰ ਤਾਂ ਘੁੱਟਣ ਦੱਬਣ ਲੱਗ ਪਏ, ਕੁਛ ਪੱਖਾ ਕਰਨ ਲੱਗ ਗਏ। ਇੱਕ ਪਾਣੀ ਲੈਣ ਖੂਹ ਨੂੰ ਗਿਆ। ਤਦ ਮਰਦਾਨੇ ਨੇ ਡਿੱਠਾ ਤਾਂ ਸ੍ਰੀ ਗੁਰੂ ਜੀ ਨੂੰ ਪੁੱਛਣ ਲੱਗਾ, ਕਿਉਂ ਭਲਾ ਜੀਓ ਜੀ, ਖੁਦਾ ਇੱਕ ਹੈ ਕਿ ਦੋ? ਤਾਂ ਬਾਬੇ ਹੱਸ ਕੇ ਆਖਿਆ, ਖੁਦਾ ਇੱਕ ਹੈ ਮਰਦਾਨਿਆ। ਤਦ ਮਰਦਾਨੇ ਕਿਹਾ, ਚੜ੍ਹ ਕੇ ਆਇਆ ਕਿਸ ਦੀ ਪੈਦਾਇਸ਼ ਹੈ ਅਤੇ ਚੱਕ ਕੇ ਲਿਆਏ ਕਿਸ ਦੀ ਪੈਦਾਇਸ਼ ਹਨ? ਨਾਲੇ ਤਾਂ ਇਹ ਚੜ੍ਹ ਕੇ ਆਇਆ ਹੈ, ਨਾਲੇ ਥੱਕ ਗਿਆ ਹੈ, ਨਾਲੇ ਉਹ ਟੁਰ ਕੇ ਆਏ ਹਨ, ਨਾਲੇ ਉਹ ਕੁੱਟ ਰਹੇ ਹਨ, ਫਿਰ ਹੋਰ ਕੰਮ ਵੀ ਪਏ ਕਰਦੇ ਹਨ। ਸਤਿਗੁਰੂ ਜੀ, ਭਾਈ ਤੁਰਨ ਦੇ ਸੁਭਾਅ ਵਾਲੇ ਤੁਰਦੇ ਨਹੀਂ ਥੱਕਦੇ, ਤੁਰ ਕੇ ਭੁੱਖ ਲੱਗਦੀ ਹੈ, ਖਾਂਦੇ ਹਨ ਅਤੇ ਨਰੋਏ ਰਹਿੰਦੇ ਹਨ, ਬੈਠੇ ਬੈਠਣ ਨਾਲ ਥੱਕ ਜਾਂਦੇ ਹਨ, ਭੁੱਖ ਮਰ ਜਾਂਦੀ ਹੈ, ਥੋੜ੍ਹਾ ਖਾਣ ਤਾਂ ਤਾਣ ਘੱਟ ਜਾਂਦਾ ਹੈ ਅਤੇ ਸਰੀਰ ਛੇਤੀ ਥੱਕਣ ਲੱਗ ਪੈਂਦਾ ਹੈ, ਜੇ ਵਧੇਰਾ ਖਾਣ ਤਾਂ ਨਰੋਏ ਨਹੀਂ ਰਹਿੰਦੇ, ਤਾਂ ਵੀ ਸਰੀਰ ਛੇਤੀ ਥੱਕਣ ਲੱਗ ਪੈਂਦਾ ਹੈ। ਤੁਰਦਾ ਫਿਰਦਾ ਨਾ ਮਰੇ ਅਤੇ ਬੈਠੜਾ ਮਰ ਜਾਏ। ਮਰਦਾਨਾ, ਪਰ ਜੀਓ ਜੀ, ਸੁਖਪਾਲ ਵਿੱਚ ਤਾਂ ਇਹ ਤਾਂ ਹੀ ਚੜਿਆ ਸੀ ਨਾ ਕਿ ਥੱਕਾ ਨਾ। ਹੁਣ ਉਹ ਭਾਵੇਂ ਥੱਕਾ ਹੈ ਕਿ ਨਹੀਂ, ਪਰ ਘੁਟਾਉਂਦਾ ਪਿਆ ਹੈ। ਗੁਰੂ ਜੀ ਮੁਸਕਰਾਏ ਅਤੇ ਕਹਿਣ ਲੱਗੇ, ਮਰਦਾਨਿਆ, ਇਸ ਵਿਚਾਰੇ ਨੂੰ ਦੋ ਥਕਾਨ ਹਨ, ਘਟਾਵੇ ਨਾ ਤਾਂ ਕੀ ਕਰੇ। ਪਿਛਲੇ ਜਨਮ ਤਪ ਕੀਤੇ, ਹੱਠ ਕੀਤੇ, ਰਾਤਾਂ ਜਾਗੀਆਂ, ਪਾਲੇ ਸਹਾਰੇ, ਕੱਕਰਾਂ ਦੇ ਪਾਣੀਆਂ ਵਿੱਚ ਨਾਤੇ, ਤੀਰਥ ਹੱਜ ਕੀਤੇ, ਜੋ ਸਿੱਧੀਆਂ ਕਰਾਮਾਤਾਂ ਪ੍ਰਾਪਤ ਹੋਣ, ਸੋ ਥੱਕ ਗਏ। ਹੁਣ ਤਪਾਂ ਨੂੰ ਫਲ ਲੱਗਾ ਹੈ, ਰਾਜ ਭਾਗ ਮਿਲਿਆ ਹੈ, ਇਸ ਦੇ ਪ੍ਰਬੰਧ ਕਰਨ ਵਿੱਚ ਅਤੇ ਇਸ ਦੇ ਮਿਲੇ ਸੁੱਖਾਂ ਅਤੇ ਭੋਗਾਂ ਵਿੱਚ ਵੀ ਥਕਾਨ ਹੁੰਦਾ ਹੈ, ਦੋਹਰੇ ਥਕਾਨ ਹੈਨ, ਘਟਵਾਵੇ ਨਾ ਵਿਚਾਰਾ ਤੇ ਕੀ ਕਰੇ। ਹੱਸ ਪਏ ਮਰਦਾਨਾ, ਫਿਰ ਜੀ ਇਹ ਕੀ ਗੱਲ ਹੋਈ ਕਿ ਇੱਥੇ ਕੋਈ ਸੁਖੀ ਹੈ ਕੋਈ ਦੁਖੀ ਹੈ, ਇਸ ਦਾ ਕੀ ਕਾਰਨ? ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ, ਕਾਰਨ ਕਰਤਾ ਜਾਣੇ, ਕਾਰਨਾਂ ਦਾ ਕਾਰਨ ਉਹ ਆਪ ਹੈ, ਪਰ ਦੇਹਧਾਰੀ ਕਰਮ ਕਰਦਾ ਹੈ, ਕਰਮ ਭਲਾ ਹੁੰਦਾ ਹੈ ਜਾਂ ਬੁਰਾ, ਦੋਹਾਂ ਦਾ ਸੰਸਕਾਰ ਅੰਦਰ ਅੰਕਿਆ ਜਾਂਦਾ ਹੈ, ਉਸ ਮੂਜਬ ਸੁਭਾਅ ਬਣਦਾ ਹੈ, ਸੁਭਾਅ ਸੁੱਖ ਦੁੱਖ ਦਾ ਦਾਤਾ ਹੈ। ਫਿਰ ਜੋ ਬੀਜੋ ਸੋ ਉੱਗਦਾ ਹੈ, ਪੀੜ ਬੀਜੋ ਪੀੜ ਉੱਗੇਗੀ, ਸੁੱਖ ਬੀਜੋ ਸੁੱਖ। ਸੋ ਬੀਜਣ ਵਾਲੇ ਆਪਣੇ ਕਰਮੀ ਦੁੱਖ ਸੁੱਖ ਪਾਉਂਦਾ ਹੈ, ਜੋ ਤਪ ਹੱਠ ਪੁੰਨ ਦਾਨ ਰਾਜ ਭਾਗ ਲਈ ਕਰਦੇ ਹਨ, ਸੋ ਰਾਜ ਭਾਗ ਪਾ ਕੇ ਫਿਰ ਜ਼ੋਰ ਵਿੱਚ ਅਤੇ ਮਾੜੇ ਕਰਮਾਂ ਵਿੱਚ ਲੱਗ ਪੈਂਦੇ ਹਨ। ਸੁਭਾਵ ਜੋ ਨਹੀਂ ਸੀ ਸਾਧਿਆ, ਸੋ ਉਹਨਾਂ ਕਰਮਾਂ ਕਰਕੇ ਫਿਰ ਦੁੱਖਾਂ ਦੇ ਅਧਿਕਾਰੀ ਹੋ ਜਾਂਦੇ ਹਨ। ਇਸੇ ਕਰਕੇ ਤਪੋ ਰਾਜ ਤੋਂ ਰਾਜੋਂ ਨਰਕ ਮਿਲਦਾ ਹੈ। ਮਰਦਾਨਾ, ਕੀਤੇ ਕਰਮ ਕਦੇ ਮਿਟਦੇ ਵੀ ਹਨ? ਸ੍ਰੀ ਗੁਰੂ ਜੀ ਬੋਲੇ, ਕਰਮ ਦੇ ਸੰਸਕਾਰ ਅੰਦਰ ਪੱਕੇ ਬੈਠਦੇ ਹਨ, ਕਰਮ ਦੇ ਪਏ ਰੇਖ ਤੇ ਲੇਖ ਮਿਟਦੇ ਨਹੀਂ, ਪਰ ਸੱਜਣਾ ਕਰਮ ਜੀਵ ਨੇ ਦੇਹ ਧਾਰ ਕੇ ਕੀਤੇ ਹਨ, ਅਤੇ ਜੋ ਸ਼ੈ ਆਦਿ ਰੱਖਦੀ ਹੈ ਉਸ ਦਾ ਅੰਤ ਵੀ ਹੈ। ਸੋ ਕਰਮ ਮਿਟਦੇ ਵੀ ਹਨ, ਜਿਵੇਂ ਅੱਗ ਲਾਉਣ ਨਾਲ ਲੱਕੜਾਂ ਦੇ ਢੇਰ ਸੜ ਜਾਂਦੇ ਹਨ, ਤਿਵੇਂ ਸਾਈ ਪ੍ਰੇਮ ਨਾਲ ਕਰਮ। ਜੇ ਬੰਦਾ ਪਰਮੇਸ਼ੁਰ ਵਿੱਚ ਲਿਵ ਲਾਵੇ, ਆਪਣੇ ਧਿਆਨ ਵਿੱਚ ਕਰਤਾ ਪੁਰਖ ਨੂੰ ਰੱਖੇ, ਤਾਂ ਅੰਦਰ ਪਈਆਂ ਕਰਮਾਂ ਦੀਆਂ ਸੰਸਕਾਰੀ ਰੇਖਾਂ ਧੋ ਹੋ ਜਾਂਦੀਆਂ ਹਨ। ਸੁੱਖ ਦੁੱਖ ਦੇਹ ਜਨਮ ਮਰਨ ਕਰਮਾਂ ਅਨੁਸਾਰ ਹਨ, ਪਰ ਮੁਕਤੀ ਪਰਮੇਸ਼ੁਰ ਦੀ ਨਜ਼ਰ ਉੱਤੇ ਹੈ। ਨਜ਼ਰ ਉਹਨਾਂ 'ਤੇ ਹੁੰਦੀ ਹੈ ਜੋ ਨਜ਼ਰ ਨੂੰ ਖਿੱਚਦੇ ਹਨ, ਅਤੇ ਨਜ਼ਰ ਨੂੰ ਕੌਣ ਖਿੱਚ ਸਕਦਾ ਹੈ? ਜੋ ਨਦਰੀ ਨਾਲ ਪਿਆਰ ਕਰਦਾ ਹੈ। ਪ੍ਰੇਮ ਦੀ ਲਗਨ ਖਿੱਚ ਹੈ ਜੋ ਪ੍ਰੀਤਮ ਨੂੰ ਵੀ ਜਾ ਖਿੱਚਦੀ ਹੈ। ਪ੍ਰੇਮ ਅਣਦਿਸਦੇ ਰੱਬ ਸਾਈਂ ਨਾਲ ਪ੍ਰੇਮ ਉਸ ਦੀ ਯਾਦ ਨਾਲ ਪੈਂਦਾ ਹੈ, ਉਸ ਦੇ ਗੁਣ ਕੀਰਤਨ ਨਾਲ ਪੈਂਦਾ ਹੈ, ਮਿਹਰ ਉਸ ਦੀ ਸਵਛੰਦ ਵਿਚਰਦੀ ਹੈ। ਪਰ ਰਾਹ ਇਹ ਹੈ ਕਰਤਾਰ ਦੀ ਯਾਦ ਵਿੱਚ ਰਹਿਣਾ, ਪਿਆਰ ਵਿੱਚ ਰਹਿਣਾ, ਜਗਤ ਵਿੱਚ ਲੱਗਦੇ ਤਾਣ ਸ਼ੁਭ ਕਰਮ ਕਰਨੇ, ਨੇਕੀ ਕਰਨੀ, ਭਲਿਆਈ ਵੰਡਣੀ, ਬਦੀ ਤੋਂ ਸੰਕੋਚਣਾ। ਸ੍ਰੀ ਗੁਰੂ ਜੀ ਨੇ ਇਸ ਸਾਖੀ ਵਿੱਚ ਜੋ ਉਪਦੇਸ਼ ਦਿੱਤਾ ਹੈ, ਉਹ ਸਵਾਲ ਹਰ ਕਿਸੇ ਨੂੰ ਫੁਰਦਾ ਰਹਿੰਦਾ ਹੈ। ਗੁਰੂ ਜੀ ਨੇ ਆਪਣੀ ਬਾਣੀ ਵਿੱਚ ਦੱਸਿਆ ਹੈ ਕਿ ਕਰਮ ਕਰਨ ਨਾਲ ਜੋ ਰੇਖ ਤੇ ਲੇਖ ਪੈਂਦੇ ਹਨ ਮਿਟਦੇ ਨਹੀਂ, ਪਰ ਉਹ ਮਿਟਦੇ ਵੀ ਹਨ, ਕਰਮ ਜੀਵ ਨੇ ਦੇਹ ਧਾਰ ਕੇ ਕੀਤੇ ਹਨ। ਦੇਹ ਧਾਰਨ ਤੋਂ ਪਹਿਲਾਂ ਕਰਮ ਕਿੱਥੇ ਸੀ? ਜਿਸ ਨੇ ਦੇਹ ਦਿੱਤੀ ਸੋ ਕਰਮ ਦਾ ਆਦ ਹੈ। ਫਿਰ ਜੀਵ ਹੱਦਬੰਦੀ ਵਾਲਾ ਹੈ, ਇਸ ਦਾ ਸਮਾਂ ਮੁੱਕਦਾ ਹੈ, ਕਰਮ ਤਾਂ ਤੇ ਅਮਿਤ ਨਹੀਂ ਹੋ ਸਕਦੇ। ਸੋ ਆਦ ਵਾਲੀ ਸ਼ੈ ਦਾ ਅੰਤ ਹੈ, ਅਤੇ ਮਿਤ ਵਾਲੀ ਸ਼ੈ ਲਈ ਮੁੱਕਣਾ ਹੈ। ਮੁੱਕਣ ਦਾ ਰਸਤਾ ਇਹ ਹੈ ਕਿ ਕਰਮ ਤਾਂ ਜੀਵ ਸ਼ੁਭ ਕਰੇ, ਤਾਂ ਜੋ ਅੱਗੋਂ ਨੂੰ ਅਸ਼ੁਭ ਕਰਮਾਂ ਦੇ ਸੰਸਕਾਰ ਹੋਰ ਨਾ ਵੱਧ ਸਕਣ, ਅਤੇ ਕਰਮਾਂ ਦੇ ਸਿਰ ਕਰਮ ਸਤਸੰਗ ਕਰੇ, ਅਤੇ ਕਰਤਾਰ ਦੇ ਕੀਰਤਨ ਵਿੱਚ ਰਚੇ, ਉਸ ਦੇ ਗੁਣ ਗਾਵੇ। ਇਉਂ ਕਰਤਾਰ 'ਤੇ ਜਾ ਮਨ ਟਿਕੇਗਾ, ਉਸ ਦੀ ਪਵਿੱਤਰਤਾ ਮਨ ਨੂੰ ਪਵਿੱਤਰ ਕਰੇਗੀ। ਅੱਗ ਤੋਂ ਦੂਰ ਗਿਆ ਪਾਲਾ ਲੱਗਦਾ ਹੈ, ਅੱਗ ਦੇ ਨੇੜੇ ਹੋਇਆ ਨਿੱਘ ਆਉਂਦੀ ਹੈ। ਪਰਮੇਸ਼ਰ ਤੋਂ ਮਾੜੇ ਕਰਮਾਂ ਨਾਲ ਅਤੇ ਭੁੱਲ ਨਾਲ ਵਿਛੜੀਦਾ ਹੈ, ਦੂਰ ਜਾ ਪਈਦਾ ਹੈ, ਭਲੇ ਕਰਕੇ ਅਤੇ ਯਾਦ ਕਰਕੇ ਨੇੜੇ ਹੋਈਦਾ ਹੈ, ਨੇੜੇ ਹੋ ਕੇ ਸੁਖੀ ਹੋਈਦਾ ਹੈ। ਫਿਰ ਹਰੀ ਕੀਰਤਨ ਹਰ ਵੇਲੇ ਦਾ ਇਹ ਹੈ ਕਿ ਉਸ ਦੀ ਯਾਦ ਅੰਦਰ ਸਹਿਜ ਦਾ ਸੁਭਾਅ ਬਣ ਕੇ ਟਿਕ ਜਾਵੇ। ਯਾਦ ਪਿਆਰ ਹੁੰਦੀ ਹੈ, ਪਰ ਯਾਦ ਸਹਿਜ ਵਿੱਚ ਅੰਦਰ ਟਿਕਣਾ ਅਭਿਆਸ ਨਾਲ ਹੁੰਦਾ ਹੈ। ਸੋ ਉਸ ਦੀ ਯਾਦ ਦਾ ਅਭਿਆਸ ਉਸ ਦੇ ਨਾਮ ਨਾਲ ਕਰੀਦਾ ਹੈ, ਨਾਮ ਜਪੀਦਾ ਹੈ, ਅਤੇ ਮਨ ਨੂੰ ਉਸ ਦੀ ਹਜ਼ੂਰੀ ਵਿੱਚ ਪ੍ਰਤੀਤ ਕਰਨ ਦੇ ਯਤਨ ਵਿੱਚ ਰੱਖੀਦਾ ਹੈ। ਹੈ ਹਜ਼ੂਰ ਹਾਜ਼ਰ ਅਰਦਾਸ, ਦੁੱਖ ਸੁੱਖ ਸਾਚ ਕਰਤੇ ਪ੍ਰਭ ਪਾਸ। ਐਂ ਮਿਟ ਵੀ ਜਾਂਦੇ ਹਨ ਕਰਮ ਅਤੇ ਕਰਮਾਂ ਦੇ ਫਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਸ਼ੀ ਜੋਤ ਸ੍ਰੀ ਨਾਨਕ ਮੱਤਾ ਸਾਹਿਬ ਪਹੁੰਚਦੇ ਨੇ। ਨਦੀ ਬੱਜਦੀ ਆਈ ਗੁਸਾਈ ਮੇਰੇ, ਤੱਕ ਇਸ ਤੋਂ ਪਾਰ ਲੰਘਾ ਸਾਈਆਂ, ਸਾਡੇ ਫੇੜਿਆਂ ਵੱਲ ਨਾ ਤੱਕ ਸਾਈਆਂ, ਸਾਨੂੰ ਖੇੜਿਆਂ ਵਿੱਚ ਪਹੁੰਚਾ ਸਾਈਆਂ। ਕੋਈ ਕੁੱਟ ਅਗੰਮ ਦੀ ਚੜ੍ਹੀ ਅੰਦਰ, ਜ਼ੋਰ ਥੱਕਿਆਂ ਆਪਣਾ ਲਾ ਸਾਈਆਂ। ਕਰਮ ਬੁਰੇ ਪਰ ਕਰਮ ਕਰ ਆਪਣਾ ਤੂੰ, ਮੁਸ਼ਕਾਂ ਬੱਜੀਆਂ ਦੇ ਖੁਲਾ ਸਾਈਆਂ। ਦਿਨ ਬੀਤ ਗਿਆ, ਦਿਨ ਦਾ ਰਾਜਾ ਪੱਛੋਂ ਨੂੰ ਜਾ ਕੇ ਧਰਤੀ ਵੱਲ ਛੇਕੜ ਲੀਆਂ ਅਤੇ ਹਸਰਤ ਭਰੀਆਂ ਨਿਗਾਹਾਂ ਪਾਉਂਦਾ ਧਰਤੀ ਦੇ ਓਹਲੇ ਹੋ ਗਿਆ। ਦਿਨ ਦੇ ਅਸਤ ਹੋਣ ਦੀ ਪਹੁ ਪਸਰ ਰਹੀ ਹੈ, ਅਤੇ ਇੱਕ ਚਿੱਟਾ ਚਿੱਟਾ ਚਾਨਣਾ ਪੈਂਦਾ ਹੈ। ਸਾਂਝ ਪਈ ਨਹੀਂ ਪਰ ਆ ਰਹੀ ਹੈ, ਇੱਕ ਬਣ ਜਿਹਾ ਹੈ ਪਰ ਕੁਛ ਵੱਸੋਂ ਜਿਹੀ ਵੀ ਪਰੇ ਪਈ ਦਿਸਦੀ ਹੈ। ਵੱਸੋਂ ਕਾਹਦੀ, ਨਾ ਨਿੱਕਾ ਹੈ ਨਾ ਨਿਆਣਾ, ਨਾ ਸੁਆਣੀ ਹੈ ਅਤੇ ਨਾ ਸੁਆਮੀ। ਝੁੱਗੀਆਂ ਹਨ, ਕੁਟੀਆਂ ਹਨ, ਕਿਤੇ ਵਿੱਚ ਅਤੇ ਕਿਤੇ ਬਾਹਰ, ਕੰਨ ਪਾਟੇ ਜੋਗੀਆਂ ਦੇ ਆਸਣ ਹਨ, ਧੂਣੀਆਂ ਹਨ ਤੇ ਥੜੇ ਹਨ। ਦੂਰ ਸਾਰੇ ਇੱਕ ਪਿੱਪਲ ਹੈ, ਦੁਆਲੇ ਕੋਈ ਪੁਰਾਣਾ ਕੱਚਾ ਜਿਹਾ ਥੜਾ। ਪਿੱਪਲ ਖੜਾ ਹੈ ਪਰ ਪੱਤੇ ਸੁੱਕੇ ਹਨ। ਇਸ ਦੇ ਹੇਠਾਂ ਕੋਈ ਬੈਠਾ ਹੈ, ਹੈ ਕੋਈ? ਹਾਂ, ਕੋਈ ਕਹਿਣਾ ਬਿਦ ਵੀ ਹੈ, ਪਰ ਜਿਨ੍ਹਾਂ ਦੀ ਕੁਟੀਆ ਦੇ ਨੇੜੇ ਬੈਠਾ ਹੈ ਉਹ ਆਪਸ ਵਿੱਚ ਕੋਈ ਆਇਆ ਹੈ ਹੀ ਆਖ ਰਹੇ ਹਨ। ਇਸ ਉਜਾੜ ਖੇੜੇ ਵੱਲੋਂ ਇੱਕ ਹੋਰ ਸੂਰਤ ਦਿਲ ਢੱਠੇ ਸਿਰ ਸੱਟੇ ਆ ਰਹੀ ਹੈ। ਸ੍ਰੀ ਸੋਹਣੇ ਸੋਹਣੇ ਕੋਈ ਜੀ ਦੇ ਸਾਹਮਣੇ ਆ ਕੇ ਖੜੋ ਗਈ ਅਤੇ ਕੁਛ ਬੇਨਤੀ ਕੀਤੀ ਕਿ ਜਿਸ ਦਾ ਸਾਰ ਉੱਪਰਲੇ ਛੰਦ ਵਿੱਚ ਹੈ, ਇਹ ਦਿਲ ਪੀੜਾ ਹੀ ਪਰਿਉਂ ਪਰਿਉਂ ਸੁਣ ਕੇ ਸੋਹਣੇ ਸੋਹਣੇ ਅਰਸ਼ੀ ਕੋਈ ਜੀ ਮੁਸਕਰਾਏ। ਮਰਦਾਨਿਆਂ, ਜਦੋਂ ਮਨ ਵੱਜਦੇ ਘਰ ਜਾਂਦਾ ਹੈ ਤਦੋਂ ਪਹਿਲਾਂ ਕੋਈ ਕਾਰਨ ਵਰਤਦਾ ਹੈ। ਉਹ ਕਾਰਨ ਲੱਭੀਏ, ਉਸ ਕਾਰਨ ਦਾ ਹੀਜ਼ ਪਿਆਜ਼ ਫੋਲੀਏ ਅਤੇ ਪੜਤਾਲੀਏ, ਫਿਰ ਉਸ ਨੂੰ ਵਿਚਾਰ ਦੇ ਤੱਕੜ 'ਤੇ ਤੋਲੀਏ। ਠੀਕ ਤਰ੍ਹਾਂ ਤੋਲ ਚੁੱਕਿਆ ਹੀ ਕਈ ਵੇਰ ਵੱਜ ਦੂਰ ਹੋ ਜਾਂਦੀ ਹੈ। ਮਰਦਾਨਾ ਪਾਤਸ਼ਾਹ, ਕਦੇ ਐਂ ਵੀ ਨਹੀਂ ਕੁਝ ਬਣਦਾ। ਸ੍ਰੀ ਗੁਰੂ ਨਾਨਕ ਦੇਵ ਜੀ, ਫਿਰ ਕੋਈ ਕਾਰਨ ਅਗੰਮ ਦਾ ਹੁੰਦਾ ਹੈ, ਪਰ ਹੁੰਦਾ ਅੰਦਰ ਹੀ ਹੈ, ਆਪਣੇ ਹੀ ਫੇੜਿਆਂ ਦੇ, ਕੋਈ ਭੁੱਲ ਗਏ, ਲੁੱਕ ਗਏ, ਪਰ ਕੀਤੇ ਕਰਮਾਂ ਦੇ ਨਿਸ਼ਾਨ ਅੰਦਰ ਹੁੰਦੇ ਹਨ ਜੋ ਉਂਗਰ ਉਂਗਰ ਕੇ ਤੰਗ ਕਰਦੇ ਹਨ। ਕੀਤੇ ਕਰਮਾਂ ਦਾ ਹੀ ਦੁੱਖ ਸੁੱਖ ਹੁੰਦਾ ਹੈ, ਚਾਹੇ ਅੱਜ ਦੇ, ਚਾਹੇ ਕੱਲ੍ਹ ਦੇ ਅਤੇ ਚਾਹੇ ਪਿਛਲੇ ਪਿਛਲੇਰੇ। ਇਸ ਦਾ ਦਾਰੂ ਹੈ ਨਾਮ, ਕੀਰਤਨ, ਬਾਣੀ ਦਾ ਪਾਠ, ਅਰਦਾਸ, ਸਤਸੰਗ, ਦਾਨ, ਇਸ਼ਨਾਨ, ਸੋਹਣੇ ਸੁਹਾਵੇ, ਨਦੀਆਂ, ਬਣਾਂ, ਨਹਿਰਾਂ, ਪਹਾੜਾਂ ਅਤੇ ਕੁਦਰਤੀ ਦਰਸ਼ਨ, ਅੰਮ੍ਰਿਤ ਵੇਲੇ ਦੀ ਨਾਦ, ਪੰਛੀਆਂ ਦੇ ਉਮਾਹ ਅਤੇ ਉਹਨਾਂ ਦੇ ਮਿੱਠੇ ਮਿੱਠੇ ਇੱਕ ਦੋ ਤ੍ਰੈ ਸੁਰੇ ਰਾਗ, ਇਸ਼ਨਾਨ, ਹਾਂ, ਨਾਮ ਬਾਣੀ ਦਾ ਅਭਿਆਸ ਅਤੇ ਕਿਸੇ ਕੁਦਰਤੀ ਸੁੰਦਰਤਾ ਅਤੇ ਕੁਦਰਤ ਦੇ ਚਾਓ ਉਮਾਹ ਦੇ ਖੇੜੇ ਦੀ ਸ਼ੋਅ ਲੈ ਕੇ ਖਿੜ ਜਾਣਾ। ਮਰਦਾਨਾ, ਹੁਣ ਮੇਰੇ ਬਾਪ ਕੀ ਵਰਤੀ? ਗੁਰੂ ਜੀ, ਤੂੰ ਕਿਤੋਂ ਅਨਾਦਰ ਲਿਆ ਹੈ? ਉੱਥੇ ਤੂੰ ਅੱਗੋਂ ਅਨਾਦਰ ਨਹੀਂ ਕੀਤਾ, ਪਰ ਹੋਊ ਪਰੇ ਵੀ ਨਹੀਂ ਕਰ ਸਕਿਆ। ਸੋ ਤੇਰੇ ਅੰਦਰ ਨਾ ਜਰੀ ਜਾ ਸਕਣ ਵਾਲੀ ਅਤੇ ਨਾ ਸੱਟੀ ਜਾ ਸਕਣ ਵਾਲੀ ਨਿੱਜ ਅਪਮਾਨ ਦੀ ਪੀੜਾ ਨੱਪੀ ਗਈ ਹੈ। ਫਿਰ ਤੇਰੇ ਮਨ ਨੇ ਇਸ ਕਾਰਨ ਵੱਲ ਰੁੱਖ ਨਹੀਂ ਕੀਤਾ ਅਤੇ ਚੇਤੇ ਨੇ ਸਹਾਇਤਾ ਨਹੀਂ ਕੀਤੀ। ਸੋ ਮਲਕੜੇ ਤੇਰੀ ਨਾਮ ਵਾਲੀ ਖਿੜੀ ਸੁਰਤ ਦੱਬ ਗਈ ਹੈ ਅਤੇ ਨਾਲੇ ਹੀ ਖੇੜਾ ਟੁਰ ਗਿਆ ਹੈ। ਮਰਦਾਨਾ, ਸਹਾਣ ਤੇਰੀ ਆਖੀ ਨੂੰ ਇਹਾਂ ਗੱਲ ਹੋਈ ਨੇ। ਗੁਰੂ ਜੀ, ਕਿਵੇਂ? ਮਰਦਾਨਾ ਕਹਿਣ ਲੱਗਾ, ਪਾਤਸ਼ਾਹ, ਸਾਰੇ ਜੋਗੀਆਂ ਦੇ ਗਿਆ ਹਾਂ, ਕਿਸੇ ਇੱਕ ਅੰਗਾਰੀ ਅੱਗ ਦੀ ਨਹੀਂ ਦਿੱਤੀ, ਦੋ ਲੱਕੜਾਂ ਨਹੀਂ ਦਿੱਤੀਆਂ, ਪਾ ਅੰਨ ਦਾ ਤਾਂ ਕੀ ਸਰਨਾ ਸੀ ਕਿਸੇ ਤੋਂ। ਆਖਦੇ ਹਨ ਅਸੀਂ ਤਾਂ ਅਤੀਤ ਹਾਂ, ਫਿਰ ਮਿੱਠਾ ਵੀ ਨਹੀਂ ਕੂੰਦੇ, ਝਿੜਕ ਝਿੜਕ ਪੈਂਦੇ ਹਨ। ਪਾਤਸ਼ਾਹ, ਭੁੱਖੇ ਨਹੀਂ ਬੈਠੇ, ਪਦਾਰਥ ਵੀ ਪਾਸ ਪਏ ਹਨ, ਇਸ ਤੋਂ ਤਾਂ ਗ੍ਰਿਸਤੀ ਚੰਗਾ, ਪ੍ਰਾਹੁਣਾ ਆਵੇ ਤਾਂ ਹਜ਼ਾਰ ਖਾਤਰ ਕਰਦਾ ਹੈ। ਇਹਨਾਂ ਵਰਗਾ ਕੋਈ ਸੱਤ ਉਪਰਾ ਅਤੀਤ ਆ ਜਾਵੇ ਤਾਂ ਲਾਪਾਟੇ ਦੀ ਤਾਂ ਪਾ ਦਿੰਦਾ ਹੈ। ਗੁਰੂ ਜੀ, ਫੇਰ ਮਰਦਾਨਿਆ, ਇਹੋ ਤਾਂ ਵੇਖਣ ਤੇ ਸੋਧਣ ਚੜੇ ਹਾਂ, ਤੂੰ ਦੁੱਖ ਕਿਉਂ ਮੰਨਿਆ? ਦੁੱਖ ਅੰਦਰ ਵਾੜਿਆ ਤਾਂ ਵੱਜ ਪਈ, ਵੱਜ ਪਈ ਤਾਂ ਨਾਮ ਗਿਆ, ਨਾਮ ਗਿਆ ਤੇ ਖੇੜਾ ਗਿਆ, ਖੇੜਾ ਗਿਆ ਤਾਂ ਜੀਵਨ ਕੀ ਰਹਿ ਗਿਆ? ਨਿਰਾ ਬਲਣਾ। ਜਿਵੇਂ ਚੁੱਲ੍ਹੇ ਵਿੱਚ ਬਾਲਣ ਅਤੇ ਬਲਣ ਦੀ ਕਿਰਿਆ ਹੋ ਰਹੀ ਹੈ, ਤਿਵੇਂ ਸਰੀਰ ਵਿੱਚ ਅੰਨ ਦੇ ਬਲਣ ਦੀ ਕਿਰਿਆ ਹੈ। ਨਿਰਾ ਬਲਣਾ ਧਰਤੀ ਦੇ ਅੰਦਰ ਹੋ ਰਿਹਾ ਹੈ, ਜੋ ਜਵਾਲਾਮੁਖੀ ਪਰਬਤ ਬੋਲ ਕੇ ਦੱਸ ਰਹੇ ਹਨ। ਨਿਰਾ ਬਲਣਾ ਪਸ਼ੂ ਪੰਛੀਆਂ ਵਿੱਚ ਹੋ ਰਿਹਾ ਹੈ, ਹੱਥ ਲਾਓ ਤਾਂ ਪੱਥਰਾਂ ਤੋਂ ਨਿੱਘੇ ਲੱਗਦੇ ਹਨ। ਹੈ ਤਾਂ ਨਿੱਘ ਉਹਨਾਂ ਅੰਦਰ, ਪਰ ਨਿਰਾ ਬਲਣਾ ਅਮਰ ਜੀਵਨ ਨਹੀਂ ਹੈ। ਜੀਵਾਂ ਦੇ ਅੰਦਰ ਜੋ ਬਲਣਾ ਹੋ ਰਿਹਾ ਹੈ ਉਹ ਸਰੀਰੀ ਜੀਵਨ ਲਈ ਨਿੱਘ ਪੈਦਾ ਕਰਦਾ ਹੈ। ਜਦੋਂ ਕਿਸੇ ਕਾਰਨ ਜੀਵ ਦੇ ਅੰਦਰੋਂ ਅੱਗ ਬੁੱਝ ਗਈ, ਜੀਵਨ ਫਿਰ ਉੱਥੇ ਨਹੀਂ ਦਿਸਦਾ। ਬ੍ਰਿਸ਼, ਪਸ਼ੂ, ਪੰਛੀ, ਮਨੁੱਖ ਦਾ ਮਾਮੂਲੀ ਜੀਵਨ ਜੋ ਹੈ ਸੋ ਇੱਕ ਤਰ੍ਹਾਂ ਦਾ ਬਲਣਾ ਹੈ। ਹੋਇਆ ਜੋ ਬਲਣੇ ਦੇ ਆਸਰੇ। ਜੀਵਨ ਵਿੱਚ ਇੱਕ ਜਾਗ ਆਉਂਦੀ ਹੈ, ਉਸ ਵਿੱਚ ਖੇੜਾ ਆਉਂਦਾ ਹੈ। ਸੋ ਜੇ ਜੀਵ ਉਸ ਖੇੜੇ ਵਿੱਚ ਖੇਡਦਾ ਹੈ ਤਾਂ ਜਿਉਂਦਾ ਹੈ, ਜੇ ਨਹੀਂ ਖੇਡਦਾ ਤਾਂ ਨਿਰਾ ਬਲਦਾ ਹੈ। ਇਹ ਖੇੜੇ ਦਾ ਜੀਵਨ ਅਮਰ ਖੇੜੇ ਦਾ ਜੀਵਨ ਹੋ ਜਾਂਦਾ ਹੈ। ਮਨੁੱਖ ਜੀਏ ਕਿ ਮਰੇ, ਖੇੜੇ ਵਾਲਿਆਂ ਦਾ ਖੇੜਾ ਨਾਲ ਰਹਿੰਦਾ ਹੈ। ਸੋ ਅਸਲੀ ਰੱਬੀ ਖੇੜੇ ਦੇ ਘਰ ਆ ਗਿਆ, ਇੱਥੇ ਉੱਥੇ ਖੇੜੇ ਵਿੱਚ ਰਹਿੰਦਾ ਹੈ। ਤਾਂ ਤੇ ਹੇ ਮਰਦਾਨੇ, ਸਾਈਂ ਪਿਆਰ ਵਿੱਚ ਖਿੜੇ ਰਹਿਣਾ ਅਸਲ ਜੀਵਨ ਹੈ। ਮਰਦਾਨਾ, ਸੁਹਾਣ ਤੇਰੀ ਸੋਝੀ ਨੂੰ, ਸੁਹਾਣ ਤੇਰੀ ਆਖੀ ਨੂੰ, ਡੂਮ ਕੱਦਦਾ ਤੇਰੇ ਨਾਲ ਹੈ, ਸਮਝਿਆ ਵੀ ਸੂ, ਹੱਥ ਪੈਰ ਵੀ ਮਾਰਦਾ ਹੈ, ਪਰ ਫੇਰ ਪੈਰ ਤਿਲਕ ਜਾਂਦੇ ਸੂ। ਤੇਰੇ ਬਚਨ ਹੀ ਅਮਰ ਖੇੜੇ ਹਨ, ਕੁਦਰਤ ਦੇ ਸੁਹਾਵੇ ਰਾਗ ਹਨ। ਪਾਤਸ਼ਾਹ, ਮੈਂ ਹੁਣ ਫਿਰ ਖੇੜਾਇਆ ਹਾਂ, ਨੈਣ ਖੁੱਲ੍ਹ ਆਏ ਹਨ, ਲਹੂ ਗੇੜ ਜਾਪਦਾ ਹੈ ਕਿ ਸਰਰ ਸਰਰ ਕਰ ਉੱਠਿਆ ਹੈ, ਨਾਮ ਦੀ ਤਾਰ ਤ੍ਰਬਕ ਉੱਠੀ ਹੈ, ਸੁਰਜੀਤ ਹੋ ਗਈ ਹੈ, ਸੁਹਾਣ ਤੇਰੀ ਮਿਹਰ ਦੇ। ਸਤ ਸੁਹਾਣ ਸਦਾ ਮਨ ਚਾਓ, ਤੁਸਾਂ ਕਿੰਨੀ ਵੇਰ ਫਰਮਾਇਆ ਹੈ, ਪਰ ਅੱਲੜ ਦੇ ਲੜ ਨਹੀਂ ਵੱਜਦਾ ਇਹ ਨੁਕਤਾ। ਠੰਡੇ ਸਾਹ ਅਤੇ ਲੰਮੇ ਲੰਮੇ ਸਾਹ ਲੈ ਕੇ, ਪਾਤਸ਼ਾਹ ਇਹ ਕੀ ਵਰਤਦੀ ਹੈ ਕਿ ਜਦੋਂ ਕਿਸੇ ਮਨ ਦੀ ਦ੍ਰੇੜ ਦੇ ਮਗਰੋਂ ਸੁੱਖ ਹੋਣ ਲੱਗਦਾ ਹੈ, ਸਗੋਂ ਠੰਡੇ ਸਾਹ ਆਉਂਦੇ ਹਨ। ਗੁਰੂ ਜੀ, ਤੈਨੂੰ ਦੱਸਿਆ ਸੀ ਕਿ ਸੁਰਤੇ ਪੁਰਖ ਨਾਮ ਵਿੱਚ ਜਿਉਂਦੇ ਹਨ, ਉਹਨਾਂ ਦੇ ਅੰਦਰ ਆਪਣੇ ਨਾਮ ਰੰਗ ਨਾਲ ਚਾਓ ਉਪਜਦਾ ਹੈ। ਇਹ ਚਾਓ ਜਰਨਾ ਕਠਿਨ ਹੈ, ਅਜਰ ਵਸਤੂ ਹੈ, ਨਾ ਜਰ ਸਕਣ ਕਰਕੇ ਭੁੱਲਾਂ ਹੋ ਜਾਂਦੀਆਂ ਹਨ, ਭੁੱਲਾਂ ਦਾ ਫਲ ਬੱਜ ਆ ਜਾਂਦੀ ਹੈ, ਅੰਦਰ ਘੁੱਟ ਹੋ ਜਾਂਦਾ ਹੈ। ਨੱਪੇ ਆਵੇ ਵਾਂਗੂ ਘੁੱਟਿਆ ਮਨ ਆਪੇ ਨੂੰ ਖਾਂਦਾ ਹੈ। ਜਦੋਂ ਸੁਰਤੇ ਪੁਰਖਾਂ ਦੀ ਬੱਜ ਖੁੱਲ੍ਹੇ, ਨਾਮ ਦੀ ਅਮਰੀ ਰੌਂ ਰੁਮਕੇ ਅਤੇ ਖੇੜੇ ਨੂੰ ਮੋੜੇ ਪੈਣ, ਉਸ ਵੇਲੇ ਮਰਦਾਨਿਆ ਸੁਰਤ ਮਾਨੋ ਪਰਬਤਾਂ ਦੇ ਭਾਰ ਹੇਠੋਂ ਨਿਕਲਦੀ ਹੈ ਅਤੇ ਸੁੱਖ ਦੇ ਸਾਹ ਲੈਂਦੀ ਹੈ। ਉਹ ਠੰਡੇ ਸਾਹ ਸੁੱਖ ਦੇ ਅਤੇ ਮੁੜ ਕੇ ਠੰਡ ਵਰਤਣ ਦੇ ਸਾਹ ਹੁੰਦੇ ਹਨ, ਉਹ ਅੰਦਰ ਸਹੂਲਤ ਵਰਤਾਉਂਦੇ ਹਨ ਅਤੇ ਉਹਨਾਂ ਦੇ ਨਾਲ ਨਾਲ ਫੇਰ ਖੇੜੇ ਦੇ ਜੀਵਨ ਦੀ ਰੌਂ ਸਾਫ਼ ਤੁਰ ਪੈਂਦੀ ਹੈ। ਸਾਵਧਾਨ ਰਿਹਾ ਕਰ ਮਰਦਾਨਾ, ਸਾਵਧਾਨ ਤੇਰੀ ਮਿਹਰ ਹੀ ਰੱਖ ਸਕਦੀ ਹੈ। ਡੂਮ ਤਾਂ ਉਧਰੇ ਬੱਜ ਵੱਲ ਮੁੜ ਮੁੜ ਜਾਂਦਾ ਹੈ। ਵੇਖ ਪਾਤਸ਼ਾਹ, ਹੁਣੇ ਤੂੰ ਮੈਨੂੰ ਚੰਗਾ ਕੀਤਾ ਹੈ, ਹੁਣੇ ਫੁਰ ਪਈ ਹੈ, ਫੇਰ ਸੋਚ ਕਿ ਰਾਤ ਆ ਰਹੀ ਹੈ, ਠੰਡ ਹੈ, ਕਿਵੇਂ ਬੀਤ ਸੀ। ਗੁਰੂ ਜੀ, ਕਦੇ ਤਾਂ ਫੁਰਨਿਆਂ ਦੀ ਨੈ ਨੂੰ ਤਰਿਆ ਵੀ ਕਰ, ਇੱਕ ਪਲ ਲਈ ਹੋੜ ਦੇ ਫੁਰਨੇ ਨੂੰ ਆ ਜਾ ਸਿਮਰਨ ਦੇ ਘਰ ਤੱਕ ਅੰਦਰ ਨੂੰ, ਫੁਰਨਾ ਰੋਕ ਲੈ, ਲੈ ਨਾਮ ਸਾਈਂ ਦਾ, ਪ੍ਰਤੀਤ ਕਰ ਕਿ ਉਸ ਨਾਲ ਲੱਗ ਰਿਹਾ ਹਾਂ ਜਿਸ ਦਾ ਨਾਮ ਰਸਨਾ ਪਰ ਹੈ। ਆਪਣੇ ਅੰਦਰ ਆ ਜਾ, ਇੱਕ ਦਮ ਲਈ ਹੀ ਆ ਜਾ, ਹਾਂ ਟਿਕ ਜਾ ਆਪੇ ਵਿੱਚ, ਦੇਖ ਹੁਣ ਜੋ ਤੂੰ ਹੈ, ਮਾਤਰ ਹੈ, ਸੋ ਸਾਈਂ ਦੀ ਹੈ, ਨਾਲ ਲੱਗ ਰਿਹਾ ਹੈ, ਇਸ ਰੰਗ ਵਿੱਚ ਰਹਿਣ ਦੇ ਆਪ ਨੂੰ, ਸੋਚਾਂ ਨੂੰ ਹੋੜ ਦੇ, ਹੰਬਲਾ ਮਾਰ, ਰਾਤ ਆਪੇ ਬੀਤ ਜਾਏਗੀ। ਇਹ ਹੈ ਮੇਲਾ, ਇਹ ਹੈ ਜੋਗ ਸਾਈਂ ਨਾਲ, ਇਹ ਹੈ ਸਿਦਕ ਯਕੀਨ ਰੱਬ ਵਿੱਚ, ਗੱਲ ਚੰਬੜ ਸਾਈਂ ਜੀ ਨਾਲ। ਸੋ ਇਹ ਹਾਲ ਵਿੱਚ ਹੋ ਕੇ ਵਿਚਾਰ ਕਰਕੇ ਜਿਸ ਦੇ ਗਲ ਲੱਗੇ ਹਾਂ, ਹੁਣ ਉਸ ਨੂੰ ਫਿਕਰ ਹੈ। ਰਾਤ ਦਾ ਕਦੇ ਤਾਂ ਫਿਕਰ ਛੱਡ ਕੇ ਟਿਕਾਓ ਦੇ ਘਰ ਆ ਕੇ ਦੇਖ ਕਿ ਕਾਦਰ ਦੀ ਕੁਦਰਤ ਕੀ ਕਰਦੀ ਹੈ। ਤੂੰ ਫਿਕਰ ਕਰੇਗਾ ਤਾਂ ਕਰ, ਮਨਾ ਨਹੀਂ, ਪਰ ਨਾਲ ਅਕਲ ਦੁੜਾ ਅਤੇ ਬੰਦੋਬਸਤ ਕਰ। ਪਰ ਇੱਕ ਤਾਂ ਨਾਮ ਨਾ ਛੱਡੀ, ਦੂਜੇ ਤੇਰੀਆਂ ਕੀਤੀਆਂ ਨਾ ਸਿਰੇ ਚੜੀਆਂ, ਤਾਂ ਉਹਨਾਂ ਦਾ ਦੁੱਖ ਨਾ ਕਰੀ। ਤਾਂ ਖੇੜਾ ਮਾੜਾ ਮੋਟਾ ਬਚਿਆ ਰਹੂ, ਜਣੇ ਤੂੰ ਨਾ ਸਿਰੇ ਚੜੀਆਂ ਅਤੇ ਉਦਾਸ ਹੋਇਓ, ਕ੍ਰਿਜਿਓ ਜਾਂ ਸਿਰੇ ਚੜੀਆਂ ਅਤੇ ਵਫਾਇਓ, ਹੰਕਾਰਿਓ ਅਤੇ ਪਾਟਿਓ, ਅਤੇ ਖੇੜਾ ਟੁਰ ਜਾਏਗਾ, ਨਾਮ ਦੀ ਰੌਂ ਬੰਦ ਹੋ ਜਾਏਗੀ ਜਾਂ ਅੱਤ ਮੱਧਮ ਪੈ ਜਾਏਗੀ, ਫਿਰ ਸੁਰਤ ਵਿੱਚ ਬੱਜ ਆ ਜਾਏਗੀ। ਤਦੋਂ ਤੂੰ ਦੁਖੀ ਹੋ ਆਖੇਗਾ, ਦੁੱਖਾਂ ਵਿੱਚ ਬੀਤ ਗਈ ਸਾਰੀ, ਦਿਨੇ ਦੁੱਖ ਰਾਤੀ ਦੁੱਖ, ਸੰਸਾਰ ਦੁੱਖ ਰੂਪ ਹੈ, ਕਿਉਂ ਦੁੱਖ ਰੂਪ ਹੈ ਇੱਥੇ, ਹਾਏ ਦੁੱਖ। ਮਰਦਾਨਾ, ਤੇ ਭਲਾ ਪਾਤਸ਼ਾਹ, ਜਿਵੇਂ ਤੁਸੀਂ ਆਖਿਆ ਹੈ ਮਨ ਨਾਮ ਨਾਲ ਟਿਕ ਗਿਆ ਤੁਸਾਂ ਦੀ ਮਿਹਰ ਸਦਕੇ, ਫਿਰ ਜੋ ਲੋੜ ਕਿ ਥੋੜ ਆ ਜਾਂਦੀ ਹੈ ਕੀ ਉਹ ਪੂਰੀ ਆਪੇ ਹੋ ਜਾਏਗੀ? ਗੁਰੂ ਜੀ, ਹੋ ਜਾਂਦੀ ਹੈ ਬਹੁਤੀ ਵੇਰ, ਪਰ ਜੇ ਨਾ ਹੋਵੇ ਤਾਂ ਸੁਰਤ ਦਾ ਰੂਹਾਨੀ ਖੇੜਾ ਤਾਂ ਬਚ ਰਹਿੰਦਾ ਹੈ, ਨਾਮ ਅਤੇ ਸੁਰਤ ਦੀ ਤਾਰ ਤਾਂ ਤੁਰੀ ਰਹਿੰਦੀ ਹੈ ਨਾ। ਉਹ ਜੋ ਲੋੜਾਂ ਦਾ ਪੁੱਗਣਾ ਸੀ ਉਹ ਤਾਂ ਉਹੋ ਜਿਹਾ ਰਿਹਾ, ਉਹ ਤਾਂ ਅਕਲਾਂ ਨਾਲ ਵੀ ਕਦੇ ਪੁੱਗਦਾ ਹੈ ਕਦੇ ਨਹੀਂ ਪੁੱਗਦਾ। ਇਸ ਅੰਦਰੋਂ ਮਿਲੇ ਰਹਿਣ ਨਾਲ ਜੇ ਭਲਾ ਨਾ ਪੁੱਗਾ ਤਾਂ ਅੰਦਰ ਦੀ ਜਿੰਦ ਕਣੀ ਤਾਂ ਨਹੀਂ ਨਾ ਮਾਰੀ ਜਾਂਦੀ, ਅਤੇ ਜੇ ਅਸੀਂ ਚਾਹੀਏ ਕਿ ਉਹ ਪੁੱਗੇ ਹੀ ਤਾਂ ਨਾਮ ਵਿੱਚ ਲੱਗਣਾ ਹੈ, ਤਾਂ ਇਹ ਪ੍ਰੇਮ ਅਤੇ ਪ੍ਰੇਮਾ ਭਗਤੀ ਨਾ ਹੋਈ, ਇਹ ਤਾਂ ਵਟਾਂਦਰਾ ਅਤੇ ਸੌਦਾ ਜਿਹਾ ਹੋ ਗਿਆ। ਮਰਦਾਨਾ, ਫਿਰ ਅਕਲ ਅਤੇ ਉੱਦਮ ਨਾ ਵਰਤੇ? ਗੁਰੂ ਜੀ, ਫਿਰ ਤੂੰ ਉਹ ਲੱਲੀ ਲਾਈ ਹੈ ਜੋ ਸੁੱਤੀਆਂ ਸੁਰਤਾਂ ਵਾਲੇ ਲਾਉਂਦੇ ਹਨ। ਅਕਲ ਵਰਤੋ, ਉੱਦਮ ਕਰੋ, ਕਿਉਂ ਨਾ ਕਰੋ? ਮੂਰਖਤਾ ਅਤੇ ਆਲਸ ਤਾਂ ਕਦੇ ਨਹੀਂ ਸਲਾਹੇ ਗਏ। ਅਸੀਂ ਤਾਂ ਸੁਰਤੇ ਪੁਰਖਾਂ ਦੀ ਗੱਲ ਕਰ ਰਹੇ ਹਾਂ ਜੋ ਟਿਕਾਓ ਦੇ ਘਰ ਜਾ ਕੇ ਆਤਮ ਚਾਓ ਦੇ ਘਰ ਜਾਂਦੇ ਹਨ, ਜਾਂ ਜੋ ਅੰਦਰ ਖੇੜਾ ਸੁਰਜੀਤ ਕਰਦੇ ਹਨ। ਉਹ ਜਗਤ ਵਿੱਚ ਕਿਵੇਂ ਜੀਵਨ ਨੂੰ ਸੁਖੀ ਬਣਾਉਂਦੇ ਹਨ? ਹੁਣ ਤੂੰ ਇਸ ਆਪਣੀ ਸਿਰ ਬੀਤੀ ਉੱਤੇ ਵੀ ਸੋਚ ਕੇ ਉੱਦਮ ਅਤੇ ਅਕਲ ਨੂੰ ਤੂੰ ਵਰਤ ਆਇਆ ਹੈ, ਬਣਿਆ ਕੁਛ ਨਹੀਂ ਪਰ ਸਗੋਂ ਨਾਮ ਅਤੇ ਖੇੜਾ ਗੁਆ ਆਇਆ ਹੈ। ਉੱਦਮ ਅਤੇ ਅਕਲ ਮਾੜੇ ਨਹੀਂ, ਖੇੜਾ ਗੁਆ ਲੈਣਾ ਮਾੜਾ ਹੈ। ਹੁਣ ਹੋਰ ਕੋਈ ਅਕਲ ਉੱਦਮ ਚੱਲਦਾ ਹੈ ਤਾਂ ਲਾ, ਪਰ ਖੇੜਾ ਸੰਭਾਲੀ। ਜੇ ਖੇੜਾ ਨਾ ਗੁਆਚਾ ਤਾਂ ਤੂੰ ਜਿਉਂਦਾ ਹੈ ਅਮਰੀ ਜੀਵਨ ਵਿੱਚ। ਡੂੰਘੀ ਸੋਚ ਕਰ ਕਿ ਜਿਸ ਜੀਵਨ ਨੂੰ ਤੂੰ ਪਿਆ ਚੰਬੜ ਰਿਹਾ ਹੈ ਉਸਨੇ ਨਹੀਂ ਰਹਿਣਾ, ਪਰ ਖੇੜੇ ਦਾ ਜੀਵਨ ਜੋ ਅਮਰ ਜੀਵਨ ਹੈ ਉਹ ਰਹੇਗਾ। ਜੇ ਅਕਲ ਅਤੇ ਉੱਦਮ ਦੀ ਦੌੜ ਮੁੱਕ ਗਈ ਹੋਈ ਤਾਂ ਨਾਮ ਨੂੰ ਸੰਭਾਲ, ਖੇੜੇ ਦੇ ਘਰ ਖੇਡ 'ਤੇ ਬਹਿ ਜਾ ਆਰਾਮ ਨਾਲ। ਹਰਸਿਉ ਸਮਾਈ ਕਰ ਅੰਦਰ, ਅੰਤਰ ਸਮਾਈ ਨਾਲ ਆਪਾ ਸੁੱਤੇ ਹੀ ਮਾਲਕ ਦੀ ਸ਼ੋਅ ਵਿੱਚ ਚਲਾ ਜਾਂਦਾ ਹੈ। ਬਹਿ ਜਾ ਇਸ ਮੌਜ ਵਿੱਚ, ਦੇਖ ਕਿ ਰਾਤ ਅੱਗੇ ਆ ਰਹੀ ਹੈ। ਕੁਝ ਖਾਣ ਨੂੰ ਆ ਗਿਆ ਤਾਂ ਸਾਈਂ ਦੀ ਮਿਹਰ, ਜੇ ਨਾ ਆਇਆ ਤਾਂ ਇਸੇ ਰੰਗ ਬੈਠਾ ਰਹੋ। ਸਾਈਂ ਨਾਲੋਂ ਸਾਕਤ ਤਾਂ ਨਾ ਹੋਵੇਗਾ, ਇੱਕ ਸ਼ੈ ਅਤੇ ਅਮੋਲਕ ਸ਼ੈ ਤਾਂ ਪੱਲੇ ਰਹਿ ਜਾਏਗੀ ਨਾ। ਕਿਉਂ, ਸਮਝੇ ਪੈਂਦੀ ਹੈ ਗੱਲ? ਮਰਦਾਨਾ, ਸੁਹਾਣ ਤੇਰੇ ਜੇਰੇ ਨੂੰ ਜੋ ਮੈਂ ਮੂਰਖ ਨਾਲ ਕੱਟਦੇ ਹੋ, ਕੱਟਦੇ ਹੀ ਨਹੀਂ ਸਗੋਂ ਪਿਆਰ ਕਰਦੇ ਹੋ, ਅਤੇ ਕੱਖਾਂ ਦੀ ਕੁੱਲੀ ਨੂੰ ਦੰਦ ਖਾਂਦੇ ਪਾੜਛੇ ਲਾਉਂਦੇ ਹੋ, ਸੁਹਾਣ ਤੇਰੇ ਨਾਮ ਨੂੰ, ਤੇਰੇ ਖੇੜੇ ਨੂੰ, ਤੇਰੇ ਉਸ ਪਰਮ ਤੱਤ ਨੂੰ ਜਿਸ ਦੀ ਛੋਹ ਖੇੜੇ ਦੇ ਘਰ ਗਿਆ ਮਿਲਦੀ ਹੈ। ਇੱਕੇ ਜਿਸ ਦੇ ਹਜ਼ੂਰ ਮਨ ਹਾਜ਼ਰ ਕੀਤਿਆਂ ਉਸ ਦੀ ਛੋਹ ਮਿਲਦੀ ਹੈ, ਅਤੇ ਛੋਹ ਖੇੜਾ ਲਾ ਦਿੰਦੀ ਹੈ। ਲੈ ਹੁਣ ਮਿਹਰ ਕਰ, ਜੋ ਤੇਰਾ ਲਾਇਆ ਬੂਟਾ ਰਾਤੀ ਲਹਿਰਾਂ ਲੈਂਦਾ ਰਹੇ। ਇਹ ਕਹਿ ਕੇ ਮਰਦਾਨਾ ਸਤ ਕਰਤਾਰ ਕਹਿ ਕੇ ਬਹਿ ਗਿਆ, ਟਿਕ ਕੇ ਨਾਮ ਨਾਲ ਜੁੜ ਕੇ। ਕੁਛ ਚਿਰ ਦੇ ਬਾਅਦ ਬੈਠੇ ਨੂੰ ਨੀਂਦ ਪੈ ਗਈ। ਨੀਂਦ ਵਿੱਚ ਸਰੀਰ ਆਪੇ ਨਿਸਲ ਹੋ ਗਿਆ। ਚਾਦਰ ਜਿਸ ਦੀ ਝੁੰਬ ਮਾਰੀ ਹੋਈ ਸੀ, ਸਾਸ ਸਾਰੇ ਸਰੀਰ ਨੂੰ ਵਿਲਟ ਗਈ ਨੀਂਦ ਵਿੱਚ ਹੀ। ਜਦੋਂ ਤਿੰਨ ਪੈਰ ਰਾਤ ਬੀਤ ਗਈ ਤਾਂ ਅਭਿਆਸੀ ਮਰਦਾਨੇ ਦੀ ਜਾਗ ਖੁੱਲ੍ਹ ਗਈ। ਕੀ ਦੇਖਦਾ ਹੈ ਕਿ ਨਾਮ ਜਾਰੀ ਹੈ ਅਤੇ ਸੁਰਤ ਸੁਖੀ ਹੈ। ਥੋੜ੍ਹਾ ਥੋੜ੍ਹਾ ਪਾਲਾ ਜਾਪਦਾ ਹੈ ਪਰ ਬਹੁਤ ਨਹੀਂ। ਫਿਰ ਅੱਖਾਂ ਖੋਲ੍ਹ ਕੇ ਆਕਾਸ਼ ਵਨੇ ਤੱਕਿਓ ਸੂ, ਆਖਣ ਲੱਗਾ, ਉੱਠ ਮਣਾ, ਰਬਾਬ ਵਜਾ, ਕੀਰਤਨ ਕਰ, ਵੇਲਾ ਹੋ ਗਿਆ ਹੈ। ਜਾਂ ਉੱਠਿਆ ਤਾਂ ਕੀ ਦੇਖੇ ਕਿ ਲਾਗੇ ਹੀ ਧੂਣੀ ਲੱਗ ਰਹੀ ਹੈ, ਅੱਗ ਲੱਟ ਲੱਟ ਬਲ ਰਹੀ ਹੈ, ਕੁਛ ਲੱਕੜਾਂ ਅਜੇ ਹੋਰ ਪਾਸ ਪਈਆਂ ਹਨ। ਦੇਖ ਕੇ ਅਚਰਜ ਹੋ ਗਿਆ। ਫਿਰ ਤੱਕੇ ਤਾਂ ਗੁਰੂ ਜੀ ਦਾ ਆਸਣ ਪਿਆ ਹੈ, ਪਰ ਆਪ ਸੁੱਖ ਹੈਣ ਥੋੜ੍ਹੇ ਚਿਰ ਮਗਰੋਂ ਆਪ ਆ ਗਏ। ਤਾਂ ਮਰਦਾਨੇ ਪੁੱਛਿਆ, ਪਾਤਸ਼ਾਹ ਇਹ ਅੱਗ ਕਿੱਥੋਂ ਆ ਗਈ? ਗੁਰੂ ਜੀ ਹੱਸ ਕੇ ਬੋਲੇ, ਜਿਸ ਦਾਤੇ ਦੇ ਨਾਲ ਲੱਗ ਕੇ ਟਿਕ ਗਿਆ ਸੈਂ ਉਸ ਦੀ ਨਜ਼ਰ ਹੈ, ਉਸ ਨੇ ਕਿਸੇ ਦੇ ਮਨ ਮਿਹਰ ਪਾ ਦਿੱਤੀ ਹੋਊ। ਮਰਦਾਨਾ, ਕਿਵੇਂ ਹੋਈ? ਗੁਰੂ ਜੀ ਮਰਦਾਨਿਆ, ਤੂੰ ਤਾਂ ਥੱਕਾ ਸੈਂ, ਥੋੜ੍ਹੇ ਚਿਰ ਵਿੱਚ ਹੀ ਸੌਂ ਗਿਆ ਸੈਂ, ਅਜੇ ਸਮੀਂ ਸਾਂਝੀ ਸੀ ਕਿ ਬਣ ਵਿੱਚੋਂ ਇੱਕ ਕੋਈ ਆਇਆ, ਗੋਹਾ ਮਾਰ ਕੇ ਗੁਜ਼ਾਰਾ ਕਰਨ ਵਾਲਾ ਸ਼ਿਕਾਰੀ। ਅਜੇ ਸਾਵੀਂ ਗੁਰੂ ਜੀ ਮਰਦਾਨਾ ਕਿਵੇਂ ਹੋਈ? ਗੁਰੂ ਜੀ ਮਰਦਾਨਿਆ, ਤੂੰ ਤਾਂ ਥੱਕਾ ਸੈਂ, ਥੋੜ੍ਹੇ ਚਿਰ ਵਿੱਚ ਸੌਂ ਗਿਆ ਸੈਂ। ਅਜੇ ਸਵੀ ਸਾਂਝੀ ਸੀ ਕਿ ਬਣ ਵਿੱਚੋਂ ਇੱਕ ਕੋਈ ਆਇਆ, ਗੋਹਾਂ ਮਾਰ ਕੇ ਗੁਜ਼ਾਰਾ ਕਰਨ ਵਾਲਾ ਸ਼ਿਕਾਰੀ। ਉਸ ਦੇ ਸਿਰ ਲੱਕੜਾਂ ਦੀ ਪੰਡ ਸੀ ਅਤੇ ਹੱਥ ਦੀਣੀ ਬਲਦੀ ਸੀ। ਉਸੇ ਸਾਨੂੰ ਡਿੱਠਾ ਅਤੇ ਲੱਕੜਾਂ ਦਾ ਭਾਰ ਭੁੰਜੇ ਧਰ ਕੇ ਪਾਸ ਆ ਬੈਠਾ ਅਤੇ ਡਾਢੇ ਪਿਆਰ ਨਾਲ ਆਖਣ ਲੱਗਾ, ਸਾਧੂ ਜੀ ਤੁਸੀਂ ਰਾਤ ਕਿਵੇਂ ਗੁਜ਼ਾਰ ਸੋ? ਧੂਣੀ ਨਹੀਂ ਹੈ ਤਾਂ? ਅਸਾਂ ਆਖਿਆ ਬੀਤ ਜਾਏਗੀ ਤਾਂ ਉਸ ਆਖਿਆ ਮੈਂ ਧੂਣੀ ਲਾ ਦਿਆਂ। ਅਸਾਂ ਆਖਿਆ ਤੂੰ ਟੱਬਰਦਾਰ ਹੈ, ਅੱਜ ਤੈਨੂੰ ਸ਼ਿਕਾਰ ਵੀ ਨਹੀਂ ਮਿਲਿਆ, ਇਹਨਾਂ ਲੱਕੜਾਂ ਨੂੰ ਵੇਚ ਕੇ ਹੀ ਤੂੰ ਅੰਨ ਪਾਣੀ ਲੈਣਾ ਹੋਊ। ਤਾਂ ਉਹ ਕਹਿਣ ਲੱਗਾ, ਅਸੀਂ ਲੋਕ ਨੀਵੇਂ ਹਾਂ, ਸਾਡਾ ਕਿੱਤਾ ਵੀ ਨੀਵਾਂ ਹੈ, ਪਰ ਹੇ ਸਾਧੂ ਜੀ ਮਹਾਰਾਜ, ਮੇਰੇ ਮਨ ਡਾਢਾ ਕੁਛ ਹੁੰਦਾ ਹੈ ਕਿ ਤੁਸੀਂ ਰਾਤ ਬਾਹਰੇ ਬੈਠੇ ਹੋ ਅਤੇ ਪਾਲਾ ਸਹੋ, ਮੇਰੇ ਘਰ ਬਾਲਣ ਹੈਗਾ ਹੈ ਅਤੇ ਦੋ ਚਾਰ ਦਿਨ ਜੋਗਾ ਗੁਜ਼ਾਰਾ ਵੀ ਹੈ, ਮਾਂ ਵਹੁਟੀ ਅਤੇ ਬੱਚੇ ਭੁੱਖੇ ਨਹੀਂ ਰਹਿਣ ਲੱਗੇ, ਅਰਜੋਈ ਮੰਨ ਲਵੋ। ਤਾਂ ਅਸਾਂ ਆਖਿਆ, ਜੇ ਤੇਰੇ ਅੰਦਰ ਭਾਉ ਹੋ ਆਇਆ ਹੈ ਤਾਂ ਚੰਗਾ। ਮਰਦਾਨਿਆਂ, ਭਾਉ ਦਾ ਅੰਦਰ ਫੇਰਾ ਪੈਣਾ ਉੱਚੇ ਜੀਵਨ ਦਾ ਜਨਮ ਹੁੰਦਾ ਹੈ। ਤਦ ਉਸ ਨੇ ਮਰਦਾਨਿਆਂ ਧੂਣੀ ਲਾ ਦਿੱਤੀ, ਬਾਕੀ ਲੱਕੜਾਂ ਕੋਲ ਧਰ ਦਿੱਤੀਆਂ ਅਤੇ ਆਪ ਦੂਜੀ ਧੀਣੀ ਬਾਲ ਕੇ ਕੁਛ ਦੀਣੀਆਂ ਇੱਥੇ ਧਰ ਗਿਆ ਅਤੇ ਬਾਕੀ ਦੀਣੀਆਂ ਨਾਲ ਲੈ ਕੇ ਟੁਰ ਗਿਆ। ਮਰਦਾਨਾ, ਪਾਤਸ਼ਾਹ, ਐਡੇ ਸਿੱਧ ਪੱਧਰੇ ਮਨਾਂ ਵਿੱਚ ਵੀ ਤੇਰੀ ਕਰਾਮਾਤ ਪੁੜ ਜਾਂਦੀ ਹੈ, ਉਹਨਾਂ ਦੇ ਮਨ ਵੀ ਮੇਰ ਪੈ ਜਾਂਦੀ ਹੈ। ਸੁਹਾਣ ਤੇਰੇ ਅਡੋਲ ਦਿਲ ਨੂੰ, ਸੁਹਾਣ ਤੇਰੇ ਸਾਈਂ ਪਿਆਰ ਨੂੰ, ਸੁਹਾਣ ਤੇਰੇ ਸਾਈਂ ਨੂੰ ਅਤੇ ਤੇਰੀਆਂ ਕਰਨੀਆਂ ਨੂੰ। ਪਾਤਸ਼ਾਹ, ਉਸ ਭਾਉ ਵਾਲੇ ਬੰਦੇ ਅਤੇ ਤਰੁੱਠੇ ਹੋ ਸੋ, ਤੁਸੀਂ ਤਾਂ ਬੜੇ ਕੂਲੇ ਦਿਲ ਵਾਲੇ ਹੋ। ਹਾਏ ਮੇਰੀ ਨੀਂਦ, ਮੈਂ ਕਿਉਂ ਸੌਂ ਗਿਆ? ਮੈਂ ਵੇਖਦਾ ਸਿੱਧੇ ਸਾਦੇ ਮਨ ਦਾ ਭਾਉ, ਉਸ ਦਾ ਆਪਾ ਵਾਰਦਾਨ, ਆਪ ਦਾ ਉਸ ਨੂੰ ਕਬੂਲਣਾ ਅਤੇ ਮੇਰਾ ਨਾਲ ਤਾਰਨਾ। ਗੁਰੂ ਜੀ ਮਰਦਾਨਿਆਂ, ਤੂੰ ਬਹੁਤ ਥੱਕਾ ਸੈਂ, ਚੰਗਾ ਹੋਇਆ ਸੈਂ ਸੌਂ ਗਿਆ। ਮਰਦਾਨਾ ਪਾਤਸ਼ਾਹ, ਇਹ ਦੱਸੋ ਉਸ 'ਤੇ ਮਿਹਰ ਹੋਈ ਕਿ ਨਾ? ਤੁਸੀਂ ਤਾਂ ਡਾਢੇ ਤਰੁੱਠਣ ਹਾਰ ਹੋ। ਗੁਰੂ ਜੀ ਮਰਦਾਨਿਆਂ, ਉਸ ਦਾ ਭਾਉ ਥਾਂ ਪਿਆ ਹੈ, ਹੁਣ ਉਹ ਲੱਗੇਗਾ ਸਾਈਂ ਵੱਲ, ਭਜਨ ਕਰੇਗਾ, ਕਿਸੇ ਜਨਮ ਬੜਾ ਮਹਾਂਪੁਰਖ ਹੋ ਕੇ ਕਈਆਂ ਨੂੰ ਤਾਰੇਗਾ। ਮਰਦਾਨਾ, ਸੁਹਾਣ ਤੇਰੀ ਮਿਹਰ ਨੂੰ ਮੈਨੂੰ ਕੀ ਪਤਾ ਸੀ ਕਿ ਜੋ ਮੈਨੂੰ ਅੱਗ ਅਤੇ ਲੱਕੜਾਂ ਨਹੀਂ ਮਿਲੀਆਂ, ਇਸ ਨੇ ਕਾਰਨ ਬਣ ਜਾਣਾ ਹੈ ਕਿਸੇ ਦੇ ਮਨ ਭਾਉ ਉਪਜਣ ਅਤੇ ਉਸ ਦੇ ਤਰ ਜਾਣ ਦਾ, ਅਤੇ ਉਸ ਨੇ ਅੱਗੋਂ ਕਦੇ ਕਈਆਂ ਨੂੰ ਤਾਰਨਾ ਹੈ। ਪਾਤਸ਼ਾਹ, ਮੈਨੂੰ ਸਿਖਾ ਦੇ ਰਜਾ ਦਾ ਸਬਕ, ਤਾਰ ਦੇ ਆਪਣੇ ਢਾਡੀ ਨੂੰ ਇਸ ਗੁਰਮੁਖ ਵਾਂਗੂ। ਗੁਰੂ ਜੀ ਮਰਦਾਨਿਆਂ, ਕਹੋ ਧੰਨ ਕਰਤਾਰ, ਅਤੇ ਹੁਣ ਲਾ ਦੇ ਕੀਰਤਨ ਦਾ ਰੰਗ। ਜੋਗੀਆਂ ਨੂੰ ਰਾਤ ਹੀ ਪਤਾ ਲੱਗ ਗਿਆ ਸੀ ਕਿ ਪਿੱਪਲ ਹੇਠ ਧੂਣੀ ਲੱਗ ਗਈ ਹੈ। ਚਾਹੋ ਅਸਾਂ ਅੱਗ ਨਹੀਂ ਸੀ ਦਿੱਤੀ, ਹੁਣ ਰੋਜ਼ ਦੇ ਕੀਰਤਨ ਨੇ ਦੱਸ ਦਿੱਤਾ ਕਿ ਕੋਈ ਅਲਾਹੀ ਸੰਗੀਤ ਇੱਥੇ ਹੁੰਦਾ ਜਾ ਰਹਿੰਦਾ ਹੈ। ਅਤੇ ਇਹ ਵੀ ਦਿਸਣ ਲੱਗ ਪਿਆ ਕਿ ਸੁੱਕੇ ਪਿੱਪਲ ਨੂੰ ਕਰੂੰਬਲੀਆਂ ਫੁੱਟ ਪਈਆਂ ਹਨ ਅਤੇ ਸਾਵਾਂ ਹੋ ਰਿਹਾ ਹੈ। ਤਦ ਜੋਗੀ ਹੈਰਾਨ ਹੋਏ, ਪਹਿਲਾਂ ਤਾਂ ਖੁਣਸੇ ਸਨ ਕਿ ਇਹ ਕੌਣ ਸਾਧ ਆ ਗਿਆ ਹੈ ਜੋ ਕੰਨ ਪਾਟਾ ਨਹੀਂ ਅਤੇ ਜਾਪਦਾ ਹੈ ਸਾਧੂ। ਸੋ ਧੂਣੀ ਨਾ ਲੱਗਣ ਦੇ ਕੇ ਅਸੀਂ ਸਮਝਦੇ ਸਾਂ ਕਿ ਭਜਾ ਦਿਆਂਗੇ, ਸਗੋਂ ਇੱਕ ਥਾਵੇਂ ਤਾਂ ਲਿਖਿਆ ਹੈ ਕਿ ਜੋਗੀ ਧੂਣੀ ਖੋਹ ਕੇ ਲੈ ਗਏ ਸਨ, ਪਰ ਹੁਣ ਜਦ ਪਿੱਪਲ ਹਰਾ ਹੁੰਦਾ ਤੱਕਿਆ ਤਾਂ ਘਬਰਾਏ ਕਿ ਇਹ ਤਾਂ ਕੋਈ ਕਲਾਵਾਨ ਪੁਰਸ਼ ਹੈ ਜਿਸ ਦੇ ਬੈਠਣ ਨਾਲ ਸੁੱਕਾ ਬੂਟਾ ਹਰਿਆ ਹੋਇਆ ਹੈ। ਹੈਰਾਨ ਸਨ, ਇਹ ਜੋਗੀ ਨਹੀਂ ਹੈ, ਫਿਰ ਕਰਾਮਾਤੀ ਹੈ, ਇਸ ਨੂੰ ਕਿਵੇਂ ਆਪਣੇ ਮਾਰਗ ਵਿੱਚ ਲੈ ਆਈਏ ਜੋ ਇਸ ਦੇ ਕੀਤੇ ਤਪ ਦਾ ਸਾਨੂੰ ਲਾਭ ਪੁੱਜੇ। ਇਹ ਵਿਚਾਰ ਕੇ ਗੁਰੂ ਜੀ ਪਾਸ ਆ ਬੈਠੇ ਅਤੇ ਪਹਿਲੀ ਗੱਲ ਇਹ ਛੇੜੀ ਉਹਨੇ ਕਿ ਹੇ ਬਾਲਕੇ, ਤੂੰ ਕਿਸ ਦਾ ਚੇਲਾ ਹੈ? ਦੀਖਿਆ ਕਿਸ ਤੋਂ ਲਈ ਹੈ? ਕਿਸ ਸਰਾਫ ਦੇ ਕੰਢੇ ਚੜਿਆ ਹੈ? ਕਿਸ ਕਸਵੱਟੀ ਪੂਰਾ ਉਤਰਿਆ ਹੈ? ਤਾਂ ਗੁਰੂ ਬਾਬੇ ਨੇ ਉੱਤਰ ਦਿੱਤਾ, ਮੇਰਾ ਮਨ ਹੀ ਤੋਲਣ ਲਈ ਤਕੜੀ ਹੈ, ਮੇਰਾ ਚਿੱਤ ਹੀ ਵੱਟਾ ਹੈ, ਵਾਹਿਗੁਰੂ ਦੀ ਸੇਵਾ ਸਰਾਫ ਹੈ, ਤੋਲਣਹਾਰ ਪਰਖਣਹਾਰ ਹਿਰਦੇ ਵਿੱਚ ਉਸ ਮਾਲਕ ਦਾ ਤੋਲਦਾ ਹਾਂ, ਇਸੇ ਅਭਿਆਸ ਵਿੱਚ ਚਿੱਤ ਰਹਿੰਦਾ ਹੈ, ਮੇਰਾ ਗੁਰੂ ਉਹ ਆਪ ਹੈ, ਕਿਉਂਕਿ ਮੈਂ ਭੁੱਲਣਹਾਰ ਕੰਡਾ ਵੱਟੇ ਅਤੇ ਤੱਕੜੀ ਉਸੇ ਨੂੰ ਸਿੰਜਾਤਾ ਹੈ। ਮਨ ਤਾਂ ਜੀਵ ਦਾ ਅੰਨਾ ਹੈ, ਰੱਖ ਇਸ ਦਾ ਨੀਵਾਂ ਹੈ, ਆਪਣੇ ਆਪ ਵਿੱਚ ਟਿਕਦਾ ਨਹੀਂ, ਪਰਦੇਸੀਆਂ ਵਾਂਗ ਭਟਕਦਾ ਹੈ ਸੰਕਲਪ ਵਿਕਲਪ ਵਿੱਚ। ਸੋ ਤੁਸੀਂ ਦੱਸੋ, ਕੋਈ ਹੋਰ ਰਸਤਾ ਹੈ ਚਿੱਤ ਨੂੰ ਟਿਕਾਉਣ ਦਾ ਸਿਵਾ ਇਸ ਦੇ ਕਿ ਉਸੇ ਵਿੱਚ ਸਦਾ ਲਿਵ ਲੱਗੀ ਰਹੇ? ਇਹੋ ਮਾਰਗ ਹੈ, ਇਹੋ ਰਸਤਾ ਹੈ। ਗੁਰੂ ਜੀ ਨੇ ਇਸ ਵਿੱਚ ਭਾਵ ਇਹ ਦੱਸਿਆ ਕਿ ਮੇਰਾ ਗੁਰੂ ਅਕਾਲ ਪੁਰਖ ਹੈ ਅਤੇ ਮੇਰਾ ਮਨ ਸਾਧਕ ਅਤੇ ਜਗਿਆਸੂ ਹੈ। ਇਸ ਪ੍ਰਸ਼ਨ ਉੱਤਰ ਨੂੰ ਗੁਰੂ ਜੀ ਨੇ ਆਪ ਸੂਹੀ ਮਹੱਲਾ ਪਹਿਲਾ ਘਰ ਸਤਵਾਂ ਵਿੱਚ ਇਉਂ ਵਰਣ ਕੀਤਾ ਹੈ। ਸੂਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਣ ਤੁਲਾ, ਤੇਰਾ ਕਵਣ ਸਰਾਫ ਬੁਲਾਵਾ, ਕੌਣ ਗੁਰੂ ਕੈ ਪੈ ਦੀਖਿਆ ਲੇਵਾਂ, ਕੈ ਪੈ ਮੁੱਲ ਕਰਾਵਾਂ, ਮੇਰੇ ਲਾਲ ਜੀਓ ਤੇਰਾ ਅੰਤ ਨ ਜਾਣਾ, ਤੂੰ ਜਲ ਥਲ ਮਈਅਲ ਭਰਪੁਰ ਲੀਣਾ, ਤੂੰ ਆਪੇ ਸਰਬ ਸਮਾਣਾ ਰਹਾਓ, ਮਨ ਤਰਾਜੀ ਚਿੱਤ ਤੁਲਾ, ਤੇਰੀ ਸੇਵ ਸਰਾਫ ਕਮਾਵਾਂ, ਘੱਟ ਹੀ ਪੀਤਰ ਸੋ ਸੋ ਤੋਲੀ ਇਨ ਬਿਦ ਚਿੱਤ ਰਹਾਵਾ, ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ, ਆਪੇ ਦੇਖੈ ਆਪੇ ਬੁੱਝੈ ਆਪੇ ਹੈ ਵਣਜਾਰਾ, ਅੰਦੁਲਾ ਨੀਚ ਜਾਤ ਪਰਦੇਸੀ ਖਿਣ ਆਵੇ ਤਿਲ ਜਾਵੇ, ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੇ। ਤਦ ਸਿੱਧਾ ਆਖਿਆ, ਇਹ ਗੱਲ ਤਾਂ ਸਮਝੀ, ਇਹ ਤਾਂ ਤੂੰ ਪ੍ਰਾਪਤ ਹੋ ਚੁੱਕਿਆਂ ਦੀ ਅਵਸਥਾ ਆਖੀ ਹੈ, ਤੂੰ ਸਾਧਕੀ ਤੇ ਤਪੀ ਜਾਪਦਾ ਹੈ, ਪਰ ਤੂੰ ਅਜੇ ਖੁੱਲ੍ਹਾ ਜਾਪਦਾ ਹੈ, ਤੂੰ ਯੋਗ ਦਾ ਭੇਖ ਲੈ ਕੇ ਦੀਖਿਆ ਪਾਓ, ਯੋਗ ਸਭ ਤੋਂ ਉੱਤਮ ਮਾਰਗ ਹੈ, ਯੋਗੀ ਬਣ, ਦਰਸ਼ਨ ਲੈ, ਮੁੰਦਰਾ ਪਹਿਣ ਅਤੇ ਕਿਸੇ ਦਾ ਹੋ ਕੇ ਰਹੋ, ਐਵੇਂ ਰਹਿਣਾ ਠੀਕ ਨਹੀਂ ਹੈ। ਤਦੋਂ ਗੁਰੂ ਜੀ ਨੇ ਉੱਤਰ ਦਿੱਤਾ, ਚਿੰਨਾਂ ਦੇ ਧਾਰਨ ਨਾਲ ਯੋਗੀ ਨਹੀਂ ਬਣ ਸਕੀਦਾ, ਗੋਦੜੀ ਡੰਡਾ ਭਸਮ ਮੁੰਦਰਾ ਸਿਰ ਦਾ ਮੁੰਡਣ ਸਿੰਗੀ ਵਜਾਉਣੀ, ਇਹਨਾਂ ਦੇ ਧਾਰਨ ਕਰਨ ਨਾਲ ਯੋਗ ਨਹੀਂ ਹੈ, ਯੋਗ ਗੱਲਾਂ ਨਾਲ ਨਹੀਂ ਹੋ ਸਕਦਾ, ਫਿਰ ਮੜੀਆਂ ਅਤੇ ਮਸਾਣਾਂ ਵਿੱਚ ਜਾ ਬੈਠਣਾ ਯੋਗ ਪ੍ਰਾਪਤੀ ਨਹੀਂ ਹੈ, ਨਾ ਦੇਸ਼ਾਂ ਪ੍ਰਦੇਸਾਂ ਵਿੱਚ ਘੁੰਮਣਾ ਤੀਰਥੀ ਨਹਾਉਣਾ ਯੋਗ ਹੈ, ਨਾ ਸਰੀਰ ਅਕੜਾ ਕੇ ਅੱਖਾਂ ਮੀਟ ਕੇ ਜਾਂ ਕਿਸੇ ਸ਼ੈ 'ਤੇ ਨਜ਼ਰ ਜਮਾ ਕੇ ਬਹਿ ਰਹਿਣਾ ਦਾ ਨਾਮ ਯੋਗ ਹੈ, ਜਿਸ ਨੂੰ ਤਾੜੀ ਕਹਿੰਦੇ ਹੋ। ਯੋਗੀ ਕਹਿਣ ਲੱਗੇ, ਫਿਰ ਯੋਗ ਕਿਸ ਦਾ ਨਾਮ ਹੈ? ਅਤੇ ਸਤਿਗੁਰੂ ਜੀ, ਪਹਿਲਾਂ ਸਤਿਗੁਰ ਮਿਲੇ, ਫਿਰ ਸ਼ੱਕ ਸ਼ੁਬੇ ਦੂਰ ਹੋਣ, ਮਨ ਧਾਵਦੇ ਨੂੰ ਬੰਨ ਬੰਨ ਰੱਖੀਏ ਅਤੇ ਮਨ ਦੇ ਵਿੱਚ ਹੀ ਮਨ ਨਾਲ ਪਰਚਾ ਪਾਈਏ ਕਿ ਮਨ ਨਾਮ ਜਪੇ, ਅਰਥਾਤ ਨਾਮ ਜਪਦਿਆਂ ਜੇ ਮਨ ਭੱਜੇ ਤਾਂ ਮਨ ਹੀ ਹੋਵੇ ਰੋਕਣ ਵਾਲਾ, ਜੇ ਮਨ ਟਿਕੇ ਤਾਂ ਮਨ ਹੀ ਹੋਵੇ ਪਤੀਜ ਕੇ ਸੁਖੀ ਹੋਣ ਵਾਲਾ, ਫਿਰ ਅੰਮ੍ਰਿਤ ਚੋਂਦਾ ਹੈ ਉਹ ਇਸ ਤਰ੍ਹਾਂ ਕਿ ਸਹਿਜ ਦੀ ਸਮਾਧੀ ਲੱਗ ਜਾਂਦੀ ਹੈ ਜੋ ਰਸ ਰੂਪ ਹੁੰਦੀ ਹੈ, ਹੱਠ ਦੀ ਸਮਾਧੀ ਨਹੀਂ, ਪਰ ਸਹਿਜ ਦੀ ਸਮਾਧੀ ਅਰਥਾਤ ਉੱਠਦੇ ਬਹਿੰਦੇ ਟੁਰਦੇ ਫਿਰਦੇ ਗ੍ਰਸਤ ਦੇ ਵਿੱਚ ਹੀ ਮਨ ਸੁੱਤੇ ਸਿੱਧ ਸਾਈਂ ਵਿੱਚ ਲਿਵ ਲਾਈ ਰੱਖੇ ਅਤੇ ਆਤਮ ਖੇੜੇ ਵਿੱਚ ਰਹੇ, ਜੋ ਸਿੰਗੀ ਵਿੱਚ ਫੂਕ ਨਾਲ ਵਜਾ ਕੇ ਸ਼ਬਦ ਕੱਢਦੇ ਹੋ ਉਹ ਸ਼ਬਦ ਨਹੀਂ ਹੈ, ਪਰ ਸ਼ਬਦ ਹੋਵੇ ਜੋ ਵਜਾਉਣ ਤੋਂ ਬਿਨਾਂ ਵੱਜੇ ਅਤੇ ਜਿਸ ਦਾ ਫਲ ਹੋਵੇ ਨਿਰਭੈ ਪਦ ਦੀ ਪ੍ਰਾਪਤੀ। ਇਸ ਤਰ੍ਹਾਂ ਦਾ ਯੋਗ ਪਾ ਕੇ ਫੇਰ ਬਣਾ ਪਹਾੜਾਂ ਵਿੱਚ ਨਾ ਲੁੱਕ ਬਈਏ, ਪਰ ਮਾਇਆ ਜੋ ਸੁਰਮੇ ਵਾਂਗੂ ਕਾਲੀ ਅਤੇ ਕਾਲਿਆਂ ਕਰਨ ਵਾਲੀ ਹੈ ਉਸ ਦੇ ਵਿੱਚ ਵਸੀਏ, ਐਸੀ ਜੁਗਤ ਪ੍ਰਾਪਤ ਕਰੀਏ ਕਿ ਵਿੱਚ ਵਸਦਿਆਂ ਨਿਰਅੰਜਣ ਰਹੀਏ, ਅਰਥਾਤ ਮਾਇਆ ਆਪਣੀ ਕਾਲਕ ਨਾ ਲਾ ਸਕੇ। ਇਹ ਜੀਵਨ ਜਿਉਂਦਿਆਂ ਮਰ ਰਹਿਣ ਦਾ ਜੀਵਨ ਹੈ, ਅਰਥਾਤ ਜੋ ਮਨ ਮਾਇਆ ਦੇ ਮੋਹ ਵਿੱਚ ਜਿਉਂਦਾ ਹੈ ਉਹ ਮਾਇਆ ਵਿੱਚ ਵਸਦਾ, ਮਾਇਆ ਤੇ ਮੋਹ ਤੋਂ ਅਤੀਤ ਕਰਤਾਰ ਦੇ ਨਾਲ ਲਿਵ ਲੱਗੀ ਦੇ ਜੀਵਨ ਵਿੱਚ ਜੀਵੇ, ਬਣਾ ਵਿੱਚ ਭੱਜ ਕੇ ਨਾ ਮਾਇਆ ਤੋਂ ਬਚੀਏ, ਵਿੱਚੇ ਰਹਿ ਕੇ ਮਾਇਆ ਦੇ ਅਸਰ ਤੋਂ ਗਿਰਾਉ ਨਾ ਖਾਈਏ, ਇਹ ਜੀਵਨ ਮਰਨਾ ਹੈ। ਇਹ ਵਾਰਤਾਲਾਪ ਸਤਿਗੁਰੂ ਜੀ ਨੇ ਇੱਕ ਸ਼ਬਦ ਵਿੱਚ ਵਰਣਨ ਕੀਤੀ ਹੈ, ਸੂਹੀ ਮਹੱਲਾ ਪਹਿਲਾ ਕਰ ਸਤਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੋਗ ਨ ਖਿੰਥਾ ਜੋਗ ਨ ਡੰਡੈ, ਜੋਗ ਨ ਭਸਮ ਚੜਾਈਐ, ਜੋਗ ਨ ਮੁੰਦੀ ਮੂੰਡ ਮੁੰਡਾਇ, ਜੋਗ ਨ ਸਿੰਘੀ ਵਾਈਐ, ਅੰਜਣ ਮਾਹਿ ਨਿਰੰਜਣ ਰਹੀਐ, ਜੋਗ ਜੁਗਤ ਇਵ ਪਾਈਐ, ਗੱਲੀ ਜੋਗ ਨ ਹੋਈ, ਏਕ ਦ੍ਰਿਸ਼ਟ ਕਰ ਸਮਸਰ ਜਾਣੈ, ਜੋਗੀ ਕਹੀਐ ਸੋਈ ਰਹਾਉ। ਜੋਗ ਨ ਬਾਹਰ ਮੜੀ ਮਸਾਣੀ, ਜੋਗ ਨ ਤਾੜੀ ਲਾਈਐ, ਜੋਗ ਨ ਦੇਸ ਦਸੰਤਰ ਭਵੈ, ਜੋਗ ਨ ਤੀਰਥ ਨਾਈਐ, ਅੰਜਣ ਮਾਹਿ ਨਿਰੰਜਣ ਰਹੀਐ, ਜੋਗ ਜੁਗਤ ਏਵ ਪਾਈਐ। ਸਤਿਗੁਰ ਭੇਟੈ ਤਾਂ ਸਹਿਸਾ ਟੁੱਟੈ, ਤਾਵਤ ਵਰਜ ਰਹਾਈਐ, ਨਿਚਰ ਚਰੈ ਸਹਿਜ ਧੁਨ ਲਾਗੈ, ਕਰ ਹੀ ਪਰਚਾ ਪਾਈਐ। ਅੰਜਣ ਮਾਹਿ ਨਿਰੰਜਣ ਰਹੀਐ, ਜੋਗ ਜੁਗਤ ਇਵ ਪਾਈਐ, ਨਾਨਕ ਜੀਵਤਿਆਂ ਮਰ ਰਹੀਐ, ਐਸਾ ਜੋਗ ਕਮਾਈਐ, ਵਾਜੇ ਬਾਜੋਂ ਸਿੰਘੀ ਵਾਜੈ, ਤਉ ਨਿਰਭਉ ਪਦ ਪਾਈਐ। ਅੰਜਣ ਮਾਹਿ ਨਿਰੰਜਣ ਰਹੀਐ, ਜੋਗ ਜੁਗਤ ਤਉ ਪਾਈਐ। ਜਾਪਦਾ ਹੈ ਕਿ ਸਿੱਧ ਸਮਝ ਗਏ ਕਿ ਗੁਰੂ ਜੀ ਗੱਲ ਪੂਰੀ ਪਤੇ ਦੀ ਕਰਦੇ ਹਨ ਅਤੇ ਇਹਨਾਂ ਨੇ ਕੋਈ ਨਵੀਂ ਉੱਚੀ ਗੱਲ ਚਲਾਈ ਹੈ। ਇਹਨਾਂ ਨੇ ਬਹਿਸ ਨਾਲ ਨਹੀਂ ਸਾਡੇ ਰਾਹੀਂ ਟੁਰਨਾ, ਇਹਨਾਂ ਨੂੰ ਕਿਸੇ ਹੋਰ ਇਸ ਤਰ੍ਹਾਂ ਕਾਬੂ ਕਰੀਏ। ਤਦ ਰਾਤ ਨੂੰ ਜਦ ਜੋਗੀਆਂ ਵਿੱਚ ਪਿਆਲੇ ਦੇ ਦੌਰ ਚੱਲਣ ਦਾ ਵਕਤ ਆਇਆ ਤਾਂ ਗੁਰੂ ਜੀ ਨੂੰ ਸੱਦ ਘੱਲਿਆ ਅਤੇ ਭੰਗਰਨਾਥ ਨੇ ਆਪ ਪਿਆਲਾ ਭਰ ਕੇ ਗੁਰੂ ਜੀ ਦੇ ਅੱਗੇ ਕੀਤਾ। ਸਤਿਗੁਰੂ ਨੇ ਪੁੱਛਿਆ, ਭੰਗਰਨਾਥ ਇਹ ਕੀ ਹੈ ਅਤੇ ਇਸ ਦੇ ਪੀਣ ਦਾ ਫਲ ਕੀ ਹੈ? ਜੋਗੀ ਕਹਿਣ ਲੱਗੇ, ਇਹ ਪਿਆਲਾ ਹੈ ਰਸ ਦਾ, ਇਸ ਦੇ ਪੀਣੇ ਨਾਲ ਸਮਾਧੀ ਲੱਗਦੀ ਹੈ, ਫਿਰ ਮਸਤੀ ਵਿੱਚ ਅੰਮ੍ਰਿਤ ਧਾਰ ਚੋਂਦੀ ਹੈ ਅਤੇ ਅਨਾਹਦ ਸ਼ਬਦ ਵੱਜਦਾ ਹੈ ਅਤੇ ਉਸ ਮਸਤੀ ਵਿੱਚ ਦਰਸ਼ਨ ਹੁੰਦਾ ਹੈ। ਗੁਰੂ ਜੀ, ਜੋਗੀ ਜੀ, ਇਹ ਜੋ ਤੁਸਾਂ ਰਸ ਬਣਾਇਆ ਹੈ ਇਹ ਤਾਂ ਔਸ਼ਧੀਆਂ ਦਾ ਰਸ ਹੈ ਅਤੇ ਨਸ਼ਾ ਦਿੰਦਾ ਹੈ ਅਤੇ ਮੱਤ ਮਾਰਦਾ ਹੈ, ਫਿਰ ਇਹ ਨਸ਼ਾ ਚੜ੍ਹ ਕੇ ਬੌਰਿਆਂ ਕਰਕੇ ਉੱਤਰ ਜਾਂਦਾ ਹੈ ਅਤੇ ਮਗਰੋਂ ਟੋਟ ਪੈਂਦੀ ਹੈ। ਇਸ ਦੀ ਮਸਤੀ ਵਿੱਚ ਜੋ ਸ਼ਬਦ ਹੁੰਦਾ ਹੋਊ ਉਹ ਦਿਮਾਗ ਦੀ ਖੁਸ਼ਕੀ ਹੈ, ਜੋ ਨਸ਼ੇ ਵਿੱਚ ਦਰਸ਼ਨ ਹੋਣਗੇ ਸੋ ਭ੍ਰਾਂਤੀ। ਆਪਣੇ ਹੀ ਸੋਚੇ ਸਮਝੇ ਦੇਖੇ ਹੋਏ ਸਮਾਨ ਰੂਪ ਧਾਰੀ ਹੁੰਦੇ ਹਨ, ਜਿੱਥੇ ਹੋਸ਼ ਮਾਰੀ ਜਾਏ ਉੱਥੇ ਸ਼ਬਦ ਗਿਆਨ ਅਤੇ ਦਰਸ਼ਨ ਕਿੱਥੇ? ਉੱਥੇ ਤਾਂ ਤਮੋ ਗੁਣੀ ਹੋਵੇਗੀ। ਹੇ ਭੰਗਰਨਾਥ, ਅਸਾਂ ਨੇ ਜੇ ਸੁਰਾ ਬਣਾਈ ਹੈ ਸੋ ਸੁਣੋ, ਧਿਆਨ ਦੀ ਔਖ ਦੀ ਪਾਈ ਹੈ ਅਤੇ ਕਰਨੀ ਦੀ ਕਸ ਪਾਈ ਹੈ, ਪ੍ਰੇਮ ਦਾ ਪੋਚਾ ਅਤੇ ਗਿਆਨ ਦੀ ਅੱਗ ਬਾਲੀ ਹੈ, ਭਾਉ ਦਾ ਭਾਂਡਾ ਹੈ, ਸੁਰਤ ਦੀ ਨਾਲ ਹੈ, ਇਉਂ ਤਾਂ ਚੁਆਈ ਹੈ ਇਹ ਸੁਰਾ। ਫਿਰ ਚੁਆ ਕੇ ਅਸਾਂ ਇਹ ਦਇਆ ਦੀ ਸੁਰਾਹੀ ਵਿੱਚ ਪਾ ਕੇ ਰੱਖੀ ਹੈ ਅਤੇ ਸਹਿਜ ਦੇ ਪਿਆਲੇ ਪਾ ਕੇ ਪੀਤੀ ਹੈ। ਇਸ ਦਾ ਫਲ ਇਹ ਹੈ कि अठ पैर नशा चढ़िया रहिंदा है, उस नशे दा रूप की है कि हर जाए हर रंगे करतार प्या दिसदा है, अपनी होंद ते अपने आनंद विच सुगंधी वांगू व्यापक ते सूखम पर प्रतीत देनहार। ये दर्शन ना हद वाला आनंद दे रहा है, साड़ी यही रौं सदा लिव है, इहो साड़ी सुरा है। इस वेले जो गलबात छिड़ी सी लमेरी हो गई, जिस विच गुरु जी ने उन्हां दा प्याला पीना ना मन्या ते ना वो उकत जोगत नाल गुरु जी नूं मना सके। होर विषयां ते भी वार्तालाप विच वो जित ना पा सके, तद उन्हां नूं खिज चढ़ गई। हार दा फल खिज प्रसिद्ध है। पहले तो उन्हां नूं डरा धमका के बदसलूकी करके भजा ना सके, दूजे उन्हां नूं शराब पिला के मस्त करके अपने नाल ना रला सके, ते तीजे बहस विच हरा ना सके। हुण चौथी खेड उन्होंने ये रचाई कि जो नाटक चेटकां विच वो आप नूं तकड़े समझदे, उन्हां विच गुरु जी नूं शक्तिहीन साबित करन। गुरु जी सिद्धियां ते करामातां नूं मुक्ति मार्ग विच सुखदाई नहीं सगों बंधन दस्या करदे सन। सतनाम विच सहज समाधि लगी रहण नूं आप असल करामात दसदे सी। आप धुरों अवतार हो के आए से सदा अकाल पुरख दी लिव विच वसदे, ताकतां आप अगे मौजूद सन जिन्हां नूं वरतदे नहीं सन। जे कदी कोई आत्म शक्ति वरती है तां उपकार हित जां किसे दे मन नूं हठ जिद तों कढ़न हित, यां जोगियां आदिकां नूं उन्हां दी सिद्धियां दी तुछता दसण निमित एकागर मन ताकतवर हुंदा है। ते इत्थे तां साई नाल सदा जुड़े मन वाले धुरों आए दाता जी सन। ताकतां शक्तियां दा जोर सिद्ध लाउण तवारी खालसा विच लिखिया है कि सिद्धां आपणियां गोदड़ियां ते मिर्गशाला आदि मानसिक शक्तियां नाल हवा विच उड़ाइयां, तां मरदाने आख्या महाराज इन्हां नूं सिद्धा करो ते इन्हां दा मान तोड़ो, नहीं तां मैनूं शर्म आ सी। तां गुरू जी दी खड़ाम उड्डी ते जोगियां दे समान अगे भज्जे पए फिरन, जां सिद्धा हार मन्नी तां खड़ाम भी हेठ उतरी। श्री गुरु नानक प्रकाश विच लिखिया है कि रात नूं जद गुरु जी धूणी दा समान जोगियां ने पाई बाले तो खो खड़िया, तां गुरु के हजूर चार मेंगणा तो अखुट धूणी लग गई। जद सिद्धा ने डिठा कि गुरु जी ते सामने बड़ी धूणी लगी है, तां उन्हां ने माया दी हनेरी चलाई। पर असर उल्टा पिया कि सिद्धां दियां आपणियां धूणियां तां उस हवा अगे उड बुझ गईयां, पर गुरु की धूणी लगी रही। सवेरे पाले दे मारे सिद्ध अग लगे लभण, शक्ति भी लाई पर अग ना बली। अंत हार के पर्थर नूं कल्यो ने कि गुरु जी तों अग लियावे, पर गुरु जी ने आख्या हे पर्थर जोगी, गोरख दी खड़ाम ते मुंदरा लिया तां उस दे बदले अग दियांगे। सो लोड़ दे मारे इन्हां दोहां दे बदले पर्थर अग लै गया। इस तरह करन नाल लिखिया है कि गोरख दी शक्ति टुर गई। शर्म दे मारियां चित वृत्ति संयम विच्चों जाणो रह गई होनी है। गोरख नूं उदास देख के पंगरनाथ गुस्से नाल भर के गुरु जी पास आया ते तूंबा अग्गे तरिया कि दुध नाल भर दिओ। गुरु जी ने भरिया तां पाणी नाल, पर ओ हो गया दुध। पंगर ओ लै गया जोगियां पास ते सारे आपो विच वंड के पीण लगे। तां कहिंदे ने कि सारे रज गए पर दुध ना मुक्का। इस तरह होर कई परतावे ते करामातां दियां परखां हो हटियां, पर सिद्ध जित ना सके। जद गुरु जी दे सच दी सत्या ते ताकत ते भारू ना पै सके, तद जापदा है कि उन्होंने सोचा कि वह ताकतां जो मन नूं संयम ते दृढ़ करन नाल लभदियां हन, जिन्हां नूं जोग दर्शन विच विभूतियां लिखिया है, साडे पास गुरु नानक देव जी तो घट हन। परम प्यो ने कि इसने साथों वडेरा कोई योग साध्या है, तां फिर सोचन लगे कि इह थां गोरख मत्ता साडा पारा अड्डा है, इह इन्हां दी ताकत नाल साथों ना खुस जावे जिवें बनारस संस्कृत ਪੰਡਤਾਈ ਦਾ ਭਾਰਾ ਅੱਡਾ ਸੀ, ਤਿਵੇਂ ਉਸ ਸਮੇਂ ਗੋਰਖ ਮਤਾ ਕੰਨ ਪਾਟਿਆਂ ਜੋਗੀਆਂ ਦੀ ਮਨੋ ਰਾਜਧਾਨੀ ਸੀ। ਇੱਥੇ ਇਹਨਾਂ ਦਾ ਅੱਡਾ ਸੀ ਅਤੇ ਕਿਸੇ ਖਾਸ ਸਮੇਂ ਸਾਰੇ ਜੁੜਦੇ ਸਨ ਅਤੇ ਮੇਲਾ ਵੀ ਲੱਗਦਾ ਸੀ। ਜਦੋਂ ਇਹਨਾਂ ਦੀ ਬਹੁਤ ਪੂਜਾ ਹੁੰਦੀ ਸੀ, ਇਹ ਮੌਕਾ ਹੁਣ ਉਹ ਸੀ ਕਿ ਜਿਸ ਵੇਲੇ ਉਹ ਗੁਰੂ ਜੀ ਨੂੰ ਆਪਣਾ ਬਾਲਕਾ ਬਣਾ ਕੇ ਲੋਕਾਂ ਵਿੱਚ ਆਪਣੀ ਜਿੱਤ ਦੱਸਣਾ ਚਾਹੁੰਦੇ ਸਨ, ਪਰ ਹਰ ਗੱਲੇ ਹਾਰ ਹੋਈ ਕਰਕੇ ਹੁਣ ਉਹਨਾਂ ਨੂੰ ਲੋਕਾਂ ਦੀ ਨਜ਼ਰੋਂ ਹੌਲਾ ਕਰਨਾ ਚਾਹੁੰਦੇ ਸਨ। ਉਹਨਾਂ ਨੂੰ ਇਹ ਵੀ ਫਿਕਰ ਪੈ ਗਿਆ ਕਿ ਜੇ ਅਸੀਂ ਹਾਰਦੇ ਹੀ ਗਏ ਤਾਂ ਸਾਨੂੰ ਇੱਥੋਂ ਟੁਰਨਾ ਪਊਗਾ। ਜੇ ਗੁਰੂ ਜੀ ਨੇ ਇੱਥੇ ਟਿਕਾਣਾ ਪਾਈ ਰੱਖਿਆ ਤਾਂ ਜੋ ਸਾਡੇ ਮੰਨਣ ਵਾਲੇ ਹਨ ਸੋ ਸਭ ਸਾਥੋਂ ਹਟ ਕੇ ਉੱਧਰ ਚਲੇ ਜਾਣਗੇ। ਫੇਰ ਇੱਕ ਤਾਂ ਅੱਡਾ ਹੱਥੋਂ ਜਾਊ, ਇੱਕ ਬਦਨਾਮੀ ਹੋਊ। ਜਦ ਪਹਿਲੇ ਹੀ ਦਾਓ ਸਾਡੀ ਕੋਈ ਪੇਸ਼ ਨਹੀਂ ਗਈ ਤਾਂ ਕਿਸੇ ਹਿਕਮਤ ਨਾਲ ਗੁਰੂ ਜੀ ਨੂੰ ਇੱਥੋਂ ਟੋਰੀਏ ਜੋ ਸਾਡਾ ਟਿਕਾਣਾ ਬਣਿਆ ਰਹੇ। ਇਹ ਸੋਚ ਕੇ ਉਹਨਾਂ ਨੇ ਇੱਕ ਦਿਨ ਸਤਿਗੁਰੂ ਜੀ ਨੂੰ ਕਿਹਾ ਕਿ ਤੁਸੀਂ ਇੱਥੋਂ ਚਲੇ ਜਾਓ। ਗੁਰੂ ਜੀ ਨੇ ਆਖਿਆ ਕਿ ਸਗਲੀ ਧਰਤੀ ਮਾਲਕ ਦੀ ਹੈ ਅਤੇ ਸਾਨੂੰ ਕਿਸੇ ਟਿਕਾਣੇ ਨਾਲ ਪਕੜ ਨਹੀਂ ਹੈ, ਚਲੇ ਜਾਵਾਂਗੇ, ਪਰ ਤੁਸੀਂ ਜੀਕੂ ਸਾਨੂੰ ਟੋਰਦੇ ਹੋ ਉਂਕਰ ਸਾਡਾ ਜਾਣਾ ਕਠਿਨ ਹੈ। ਅਸੀਂ ਇੱਥੇ ਜਗ੍ਹਾ ਮੱਲਣ ਅਤੇ ਤੁਹਾਨੂੰ ਕੱਢਣ ਨਹੀਂ ਆਏ। ਅਸੀਂ ਦੇਖਦੇ ਫਿਰਦੇ ਹਾਂ ਕਿ ਜਗਤ ਵਿੱਚ ਸੱਚ ਦੀ ਅਮੱਸਿਆ ਦੀ ਰਾਹਤ ਪੈ ਰਹੀ ਹੈ। ਕੋਈ ਥਾਂ ਟਿਕਾਣਾ ਐਸਾ ਹੈ ਕਿ ਜਿੱਥੇ ਸੱਚ ਦਾ ਚਾਨਣ ਵੀ ਹੋਵੇ? ਇਸ ਲਈ ਕੋਈ ਥਾਂ ਤੱਕ ਕੇ ਅਸੀਂ ਇੱਥੇ ਆਏ ਸਾਂ ਕਿ ਦੇਖੀਏ ਤਾਂ ਸਾਨੂੰ ਆਪਣੀ ਮਹੱਤਤਾਈ ਅਤੇ ਆਪਣੀ ਪੂਜਾ ਦਾ ਹੀ ਫਿਕਰ ਹੈ ਕਿ ਸ੍ਰਿਸ਼ਟੀ ਸਾਡੇ ਮਗਰ ਲੱਗੀ ਰਹੇ ਅਤੇ ਪੂਜਾ ਹੁੰਦੀ ਰਹੇ ਅਤੇ ਸਾਡੀਆਂ ਸ਼ਕਤੀਆਂ ਦੇ ਪੈਰ ਹੇਠ ਲੋਕ ਦੱਬੇ ਰਹਿਣ, ਜਾਂ ਤੁਸੀਂ ਨਿਰਵਾਸ ਹੋ ਕੇ ਜਗਤ ਤਾਰ ਰਹੇ ਹੋ। ਜੋ ਅਸਾਂ ਨੇ ਤੁਸਾਂ ਵਿੱਚ ਡਿੱਠਾ ਹੈ ਸੋ ਪਹਿਲੀ ਗੱਲ ਹੈ, ਇਹ ਹਾਲਤ ਹੰਕਾਰ ਦੀ ਹੈ। ਤੁਹਾਡਾ ਧਰਮ ਸੀ ਆਪ ਵਾਹਿਗੁਰੂ ਨਾਲ ਜੁੜਨਾ, ਮਨ ਦੀਆਂ ਵਾਸ਼ਨਾਵਾਂ ਨੂੰ ਵਸ ਕਰਨਾ, ਫਿਰ ਮਨ ਨੂੰ ਕੋਹ ਕੇ ਮੁਰਦਾ ਨਾ ਕਰ ਦੇਣਾ, ਸਗੋਂ ਮਨ ਨੂੰ ਸਾਧ ਕੇ ਇੱਕ ਸੁਤੰਤਰ ਉੱਡਦੇ ਪੰਛੀ ਵਾਂਗੂ ਆਨੰਦ ਦੇ ਪ੍ਰਕਾਸ਼ ਵਿੱਚ ਵਸਾ ਦੇਣਾ, ਕਿ ਇਸ ਨੂੰ ਕਿਸੇ ਮਾਇਕ ਅਤੇ ਵਿਕਾਰੀ ਕੈਦ ਵਿੱਚ ਨਾ ਰਹਿਣ ਦੇਣਾ, ਹੋਣਾ ਸੁਤੰਤਰ ਪੰਛੀਵਤ ਅਤੇ ਹਨੇਰੇ ਮੈਲੇ ਥਾਂ ਨਾਲੀਆਂ ਖੱਡਾਂ ਕਿ ਮੰਦੀਆਂ ਜਾਈ ਕਿਤੇ ਕਦਮ ਨਾ ਧਰਨਾ। ਹੁਣ ਸਾਡੇ ਆਖੇ ਲੱਗੋ, ਇਹ ਰਾਹ ਛੱਡੋ, ਨਾਮ ਜਪੋ, ਜਾਗੋ, ਖੇੜੇ ਦੇ ਘਰ ਆਓ, ਜਗਤ ਨੂੰ ਜਗਾਓ, ਨਾਮ ਦੇ ਲੜ ਲਾਓ ਅਤੇ ਆਤਮ ਖੇੜੇ ਦੀ ਝੋਲੀ ਪਾਓ। ਤੁਹਾਨੂੰ ਜੋ ਇਹ ਤੌਖਲਾ ਖਾ ਰਿਹਾ ਹੈ ਕਿ ਸਾਡੀ ਪੂਜਾ ਨਾ ਮਰ ਜਾਏ, ਸੋ ਸੱਜਣੋ ਸਾਨੂੰ ਪੂਜਾ ਦੀ ਲੋੜ ਨਹੀਂ ਹੈ, ਫਿਕਰ ਨਾ ਕਰੋ, ਅਸਾਂ ਚਲੇ ਜਾਣਾ ਹੈ ਪਰ ਤੁਸਾਂ ਨਾਲ ਵਿਚਾਰਾਂ ਕਰਕੇ ਜਾਵਾਂਗੇ। ਪਰ ਇਸ ਸਮਝੌਤੇ ਅੱਗੇ ਵੀ ਜੋਗੀਆਂ ਦੇ ਮਨ ਠੀਕ ਪਾਸੇ ਨਾ ਆਏ, ਸਗੋਂ ਕਹਿਣ ਲੱਗੇ ਕਿ ਪਹਿਲਾਂ ਥਾਂ ਦੀ ਮਾਲਕੀ ਦਾ ਫੈਸਲਾ ਕਰ ਲਓ। ਗੁਰੂ ਜੀ ਨੇ ਕਿਹਾ ਸਾਨੂੰ ਤਾਂ ਲੋੜ ਨਹੀਂ ਹੈ। ਜੋਗੀ ਕਹਿਣ ਲੱਗੇ ਕਿ ਜੇ ਪੂਜਾ ਕਰਾਉਣੀ ਚਾਹੁੰਦੇ ਹੋ ਤਾਂ ਸ਼ਕਤੀ ਦਿਖਾਓ, ਅਤੇ ਨਿਆਂ ਸਾਰਾ ਸ਼ਕਤੀ ਦੇ ਹੱਥ ਹੀ ਰਿਹਾ, ਕਿਸੇ ਹਾਕਮ ਕੋਲ ਨਹੀਂ ਚੱਲਦੇ, ਧਰਤੀ ਨੂੰ ਹੀ ਪੁੱਛ ਲੈਂਦੇ ਹਾਂ ਕਿ ਹੇ ਧਰਤੀ ਤੂੰ ਜੋਗੀਆਂ ਦੀ ਹੈ ਕਿ ਗੁਰੂ ਨਾਨਕ ਜੀ ਦੀ? ਤਦ ਗੁਰੂ ਜੀ ਮੁਸਕਰਾਏ ਅਤੇ ਬੋਲੇ, ਸ਼ਕਤਵਾਨ ਏਕੋ ਜਗਤੇਸ਼ਾ ਹਮਰੈ ਬਿਖੈ ਨਾ ਪਾਇਤ ਲੇਸ਼ਾ, ਅਜ਼ਮਤ ਕੋ ਹੰਕਾਰ ਤੁਮਾਰੇ ਹਮੇਂ ਦਿਖਾਵੋ ਦੇਖਣ ਹਾਰੇ। ਤਦ ਸਿੱਧਾਂ ਨੇ ਆਵਾਜ਼ ਦਿੱਤੀ ਕਿ ਹੇ ਧਰਤੀ, ਜੇ ਤੂੰ ਸਾਡੀ ਹੈ ਤਾਂ ਬੋਲ ਪਓ ਕਿ ਮੈਂ ਤੁਹਾਡੀ ਹਾਂ। ਤ੍ਰੈ ਵਾਰੀ ਕਹੋ ਤਾਂ ਜੋ ਕੋਈ ਸੰਸਾ ਨਾ ਰਹੇ। ਇਹ ਕਹਿ ਹਟਣ ਬਾਅਦ ਧਰਤੀ ਵਿੱਚੋਂ ਦਬਵੀਂ ਜਿਹੀ ਸੁਰ ਵਿੱਚ ਆਵਾਜ਼ ਆਈ, ਮੈਂ ਸਿੱਧਾਂ ਦੀ ਹਾਂ। ਦੂਜੀ ਵੇਰ ਫੇਰ ਸਿੱਧਾਂ ਨੇ ਪੁੱਛਿਆ, ਫੇਰ ਆਵਾਜ਼ ਆਈ, ਮੈਂ ਨਿਸ਼ਚੇ ਸਿੱਧਾਂ ਦੀ ਹਾਂ, ਹੋਰ ਕਿਸੇ ਦੀ ਨਹੀਂ। ਸਿੱਧ ਅਸਚਰਜ ਹੋ ਕੇ ਦਿਖਾ ਰਹੇ ਸਨ ਅਤੇ ਗਿਬ ਰਹੇ ਸਨ ਕਿ ਹੁਣ ਅਸਾਂ ਗੁਰੂ ਨਾਨਕ ਦੇਵ ਨੂੰ ਸ਼ਕਤੀ ਵਿੱਚ ਹਰਾ ਲਿਆ ਹੈ। ਹੁਣ ਫੇਰ ਵਫਾ ਕੇ ਸਿੱਧ ਬੋਲੇ, ਕਹੋ ਧਰਤੀ ਤੂੰ ਕਿਸ ਦੀ ਹੈ? ਤੀਜੀ ਵਾਰ ਬੋਲ ਅਤੇ ਨਿਬੇੜਾ ਹੋ ਜਾਏ। ਇਸ ਵੇਲੇ ਗੁਰੂ ਜੀ ਬੋਲੇ, ਓਏ, ਅਜੇ ਤਾਈਂ ਤੂੰ ਬੋਲਣ ਜੋਗਾ ਹੀ ਰਹਿ ਗਿਆ ਹੈ। ਇਸ ਤੋਂ ਬਾਅਦ ਸਿੱਧ ਜ਼ੋਰ ਲਾ ਰਹੇ ਪਰ ਆਵਾਜ਼ ਨਾ ਆਈ। ਗੁਰੂ ਜੀ ਛੇਤੀ ਨਾਲ ਉੱਠੇ, ਜਿੱਥੋਂ ਆਵਾਜ਼ ਆਉਂਦੀ ਸੀ ਉੱਥੇ ਜਾ ਖੜੋਤੇ, ਘਾਹ ਫੂਸ ਜੋ ਉੱਪਰ ਪਏ ਸਨ ਸਪਰੇ ਕੀਤਾ। ਸਿੱਧ ਵੀ ਛੇਤੀ ਨਾਲ ਪਹੁੰਚੇ। ਗੁਰੂ ਜੀ ਨੇ ਕਿਹਾ, ਇਹ ਥਾਂ ਪੁੱਟੋ। ਸਿੱਧ ਨਾਲੇ ਤਾਂ ਪੁੱਟਣਾ ਨਾ ਚਾਹੁਣ ਪਰ ਨਾਲੇ ਉਹਨਾਂ ਨੂੰ ਕੋਈ ਉਤਾਵਲੀ ਵੀ ਸੀ। ਆਖਰ ਸ਼ਰਮਿੰਦਿਆਂ ਨੇ ਪੁੱਟਿਆ ਤਾਂ ਹੇਠੋਂ ਇੱਕ ਸਿੱਧ ਬਾਲਕਾ ਮੋਇਆ ਪਿਆ ਦਿਸ ਰਿਹਾ ਸੀ। ਗੱਲ ਇਹ ਸੀ ਕਿ ਰਾਤ ਨੂੰ ਸਿੱਧਾ ਨੇ ਇੱਕ ਸਿੱਧ ਬਾਲਕਾ ਟੋਇਆ ਪੁੱਟ ਕੇ ਧਰਤੀ ਦੇ ਵਿੱਚ ਬਿਠਾਇਆ ਸੀ ਅਤੇ ਉੱਤੋਂ ਛੱਤ ਜਿਹੀ ਪਾ ਕੇ ਮਿੱਟੀ ਬਰਾਬਰ ਕਰਕੇ ਘਾਹ ਅਤੇ ਤ੍ਰਿਣ ਉੱਪਰ ਖਲੇਰ ਦਿੱਤੇ ਸਨ। ਆਵਾਜ਼ ਲਈ ਡਾਢਾ ਨਿੱਕਾ ਜਿਹਾ ਛੇਕ ਰੱਖਿਆ ਸਾਨੇ ਕਿ ਜਦ ਅਸੀਂ ਧਰਤੀ ਨੂੰ ਪੁੱਛਾਂਗੇ ਤਦ ਇਹ ਆਵਾਜ਼ ਜੋ ਬਾਲਕਾ ਦੇਵੇਗਾ ਧਰਤੀ ਦੀ ਸਮਝ ਕੇ ਸਾਡੀ ਕਰਾਮਾਤ ਮੰਨੀ ਜਾਊ। ਪਰ ਸਿੱਧਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਖੇਲ ਵੀ ਪੁੱਠੀ ਪਏਗੀ। ਜਗਤ ਗੁਰੂ ਜੀ ਇਹੋ ਜਿਹੀਆਂ ਚਲਾਕੀਆਂ ਵਿੱਚ ਆਉਣ ਵਾਲੇ ਨਹੀਂ ਸਨ। ਉਹ ਜਾਣਦੇ ਸਨ ਕਿ ਜੋਗੀ ਮਾਇਆ ਵਿੱਚ ਖੇਡ ਰਹੇ ਹਨ। ਵਿਭੂਤੀਆਂ ਵੀ ਇੱਕ ਮਾਇਆ ਹੈ ਪਰ ਉਸ ਵਿੱਚ ਕਪਟਤਾ ਨਹੀਂ ਹੈ। ਅਤੇ ਹੁਣ ਇਹ ਇੰਨੇ ਨੀਵੇਂ ਉਤਰੇ ਹਨ ਕਿ ਛਲ ਅਤੇ ਹੱਥ ਨਾਟਕ ਕਰਕੇ ਉਸ ਨੂੰ ਸਿੱਧੀਆਂ ਦੱਸਣ ਲੱਗ ਪਏ ਹਨ। ਸੋ ਗੁਰੂ ਜੀ ਨੇ ਪਾਜ ਖੋਲ੍ਹ ਦਿੱਤਾ। ਅਸਲ ਵਿੱਚ ਕਰਾਮਾਤ ਦੀ ਜੋ ਸਾਧੂ ਪ੍ਰਪਾਟੀ ਪਾਉਂਦਾ ਹੈ ਉਹ ਬਹੁਤ ਔਖਾ ਹੁੰਦਾ ਹੈ। ਜੇ ਕਿਸੇ ਕਾਲੀ ਪੁਰਖ ਵਿੱਚ ਕੋਈ ਇਕਾਗਰਤਾ ਦੇ ਕਾਰਨ ਜਾਂ ਕਿਸੇ ਰਹਿਮਤ ਦੇ ਕਾਰਨ ਕੋਈ ਮਾਨਸਿਕ ਬਲ ਆ ਵੀ ਜਾਏ ਤਾਂ ਅਰੋਗ ਅਸੂਲ ਇਹ ਹੈ ਕਿ ਉਸ ਨੂੰ ਮਨ ਦੇ ਟਿਕਾਓ ਲਈ ਵਰਤੇ ਤਾਂ ਸੁਖੀ ਰਹਿੰਦਾ ਹੈ। ਜੇ ਉਹ ਆਪਣਾ ਐਸ਼ਵਰ ਅਤੇ ਲੋਕਾਂ ਵਿੱਚ ਨਾਮਣਾ ਵਧਾਉਣ ਲਈ ਵਰਤੇ ਤਾਂ ਜਿਵੇਂ ਹਰ ਸ਼ੈ ਵਰਤਿਆਂ ਖਰਚ ਹੁੰਦੀ ਹੈ ਉਹ ਤਾਕਤ ਵੀ ਖਰਚ ਹੁੰਦੀ ਹੈ। ਜਦ ਉਸ ਨੂੰ ਬਾਰ ਬਾਰ ਵਰਤ ਕੇ ਸਾਧੂ ਘਟਾ ਲੈਂਦਾ ਹੈ ਤਾਂ ਸਾਧੂ ਨੂੰ ਫਿਰ ਬਨਾਵਟਾਂ ਅਤੇ ਛਲ ਅਤੇ ਹੱਥ ਖੰਡੇ ਕਰਨੇ ਪੈਂਦੇ ਹਨ। ਜੈਸੇ ਯੂਰਪ ਅਮਰੀਕਾ ਵਿੱਚ ਕਈ ਮੀਡੀਅਮਾਂ ਨੇ ਸੱਤਿਆ ਹਰ ਜਾਣੇ ਦੇ ਬਾਅਦ ਬਾਜੇ ਵੇਲੇ ਛਲ ਵੀ ਖੇਡੇ ਅਤੇ ਕਈ ਵੇਰ ਪਕੜੇ ਗਏ ਹਨ। ਇਸ ਤਰ੍ਹਾਂ ਜਦ ਕੋਈ ਇੱਕ ਅੱਧੀ ਗੱਲ ਕਿਸੇ ਤਰ੍ਹਾਂ ਕਿਸੇ ਸਾਧਕ ਦੀ ਸਿੱਧੀ ਦਿਖਾ ਜਾਵੇ ਤਾਂ ਉਸ ਨੂੰ ਸਦਾ ਦਿਖਾਉਣ ਦਾ ਸੁਭਾਅ ਪੈ ਜਾਂਦਾ ਹੈ। ਜਦੋਂ ਐਸਾ ਕਰਨ ਨਾਲ ਬਲ ਹਾਰ ਜਾਂਦਾ ਹੈ ਤਾਂ ਕਦੇ ਤਾਂ ਆਪ ਦੁੱਖ ਪਾਉਂਦਾ ਹੈ ਜਾਂ ਫਿਰ ਦੰਭ ਕਪਟ ਅਤੇ ਬਨਾਵਟਾਂ ਨਾਲ ਸਿੱਧੀਆਂ ਲਾਉਂਦਾ ਅਤੇ ਪੀਰੀਆਂ ਜਿਤਾਉਂਦਾ। ਪਹਿਲਾਂ ਤਾਂ ਉਹ ਮਾਇਆ ਦੇ ਇੱਕ ਹਨੇਰੇ ਵਿੱਚ ਹੁੰਦਾ ਹੈ ਕਿ ਮੈਂ ਵੱਡਾ ਬਣਾ, ਫਿਰ ਉਹ ਝੂਠ ਫਰੇਬ ਅਤੇ ਕਪਟ ਦੇ ਨੀਵੇਂ ਕੰਮਾਂ ਵਿੱਚ ਪੈ ਕੇ ਆਪਣੇ ਅੰਦਰਲੇ ਨੂੰ ਹੋਰ ਮੈਲਿਆਂ ਕਰ ਲੈਂਦਾ ਹੈ। ਕਈ ਲੋਕ ਫਿਰ ਪੈਸਿਆਂ ਤੋਂ ਬੁਲਾਰੇ ਚੇਲੇ ਰੱਖਦੇ ਹਨ ਜੋ ਲੋਕਾਂ ਵਿੱਚ ਕਰਾਮਾਤਾਂ ਦਾ ਰੌਲਾ ਪਾਉਂਦੇ ਹਨ ਅਤੇ ਭੋਲੇ ਵਾਲੇ ਲੋਕਾਂ ਨੂੰ ਫਸਾਉਂਦੇ ਹਨ ਅਤੇ ਕਈ ਵੇਰ ਜੋਗੀਆਂ ਦੇ ਉੱਪਰ ਦੱਸੇ ਕਪਟ ਵਾਂਗੂ ਕਈ ਤਰ੍ਹਾਂ ਦੀਆਂ ਬਨਾਵਟਾਂ ਅਤੇ ਉਹ ਗੱਲਾਂ ਵਰਤਦੇ ਹਨ ਜੋ ਸਾਧੂ ਅਤੇ ਤਮਾਸ਼ਿਆਂ ਵਾਲੇ ਹੱਥ ਨਾਟਕਾਂ ਅਤੇ ਚਲਾਕੀਆਂ ਨਾਲ ਕਰਕੇ ਦਿਖਾਲਦੇ ਹਨ। ਮਾਇਆ ਡਾਢੀ ਹੈ, ਮੋਖ ਦੀ ਇੱਛਾ ਵਾਲੇ ਸਾਧਕ ਸੰਤ ਜਗਿਆਸੂ ਮਹਾਤਮਾ ਕਦੇ ਇਸ ਰਸਤੇ ਨਾ ਪੈਣ, ਸਾਈਂ ਨਾਲ ਲਿਵ ਲੱਗੇ, ਜੀਵਨ ਦੇ ਅਮਲ ਸੱਚ ਵਿੱਚ ਟਿਕਣ, ਫਿਰ ਜੋ ਕਰਤਾਰ ਕਰੇ ਸੋ ਹੋਵੇਗਾ। ਸਾਧਕ ਪੁਰਸ਼ ਆਪਣੇ ਨਾਮ ਰੰਗ ਵਿੱਚ ਰਹੇ, ਕਿਸੇ ਦੇ ਭਲੇ ਲਈ ਕਰਤਾਰ ਆਪ ਇਸ ਵਿੱਚ ਹੋ ਕੇ ਕੁਛ ਕੌਤਕ ਕਰੇ ਤਾਂ ਹੰਕਾਰ ਨਾ ਕਰੇ, ਸਗੋਂ ਡਰੇ ਕਿ ਇਹ ਕੌਤਕ ਕਿਤੇ ਮੈਨੂੰ ਹੋਰ ਵੱਡੀ ਹਉਮੈ ਵਿੱਚ ਨਾ ਫਸਾ ਦੇਵੇ। ਆਪ ਨਾਮ ਜਪੇ, ਹੋਰਨਾਂ ਨੂੰ ਜਪਾਵੇ ਤਾਂ ਹੁਕਮ ਸਮਝ ਕੇ, ਹੁਕਮ ਹੋਣ 'ਤੇ ਜਪਾਵੇ, ਕਰਾਮਾਤ ਦੀ ਇੱਛਾ ਵਿੱਚ ਕਿ ਦਿਖਾਵੇ ਵਿੱਚ ਕਦੇ ਨਾ ਪਏ। ਜਗਤ ਵਿੱਚ ਜੋਗੀਆਂ ਅਤੇ ਉੱਪਰ ਕਹੇ ਹਾਲ ਵਾਂਗੂ ਅੱਜ ਕੱਲ੍ਹ ਵੀ ਕਈ ਪਖੰਡ ਹੋ ਰਹੇ ਹਨ। ਜਗਿਆਸੂਆਂ ਨੂੰ ਸਮਝ ਕੇ ਟੁਰਨਾ ਚਾਹੀਦਾ ਹੈ। ਗੱਲ ਕੀ, ਜਦੋਂ ਜੋਗੀਆਂ ਦਾ ਪਾਜ ਉੱਗੜ ਗਿਆ ਤਾਂ ਉਲਟੀ ਵਰਤ ਗਈ। ਜੋ ਥੋੜ੍ਹੀ ਬਹੁਤ ਸੱਤਿਆ ਹੱਠਾਂ ਤੱਪਾਂ ਕਰਕੇ ਹੈ ਵੀ ਸੀ ਉਹ ਵੀ ਉੱਡ ਗਈ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜੋਗੀ ਹਾਰ ਖਾ ਕੇ ਕੀਕੂ ਬੈਠੇ ਹਨ, ਆਪ ਆਪਣੇ ਆਸਣ ਵੈਸੇ, ਚੋਰ ਨਾਰ ਜਿਉਂ ਤੂਸ਼ਣ ਤੈਸੇ। ਸੋ ਜਾਪਦਾ ਹੈ ਕਿ ਜਦ ਇਹ ਉਗਾੜਾ ਹੋ ਗਿਆ ਅਤੇ ਜੋ ਲੋਕ ਉੱਥੇ ਸਨ ਸਾਰਿਆਂ ਦੇ ਮੂੰਹ ਉੱਧਰੋਂ ਮੁੜ ਗਏ ਤਾਂ ਸਾਰੇ ਗੁਰੂ ਜੀ ਵੱਲ ਉਲਟ ਪਏ। ਜੋਗੀ ਇੱਕ ਇੱਕ ਕਰਕੇ ਸ਼ਰਮ ਦੇ ਮਾਰੇ ਖਿਸਕ ਗਏ। ਇਹ ਵੀ ਖਿਆਲ ਪੈਂਦਾ ਹੈ ਕਿ ਪਰਥਰ ਆਦਿ ਜੋ ਭਲੇ ਜੋਗੀ ਸਨ ਉਹਨਾਂ ਦਾ ਗੁਰੂ ਜੀ ਵੱਲ ਝੁਕਾਓ ਹੋ ਗਿਆ ਅਤੇ ਅਗਲੇ ਮਿਲਾਪਾਂ ਵਿੱਚ ਵਾਧਾ ਵਾਧਾ ਐਸਾ ਹੋਇਆ ਕਿ ਪਰਥਰ ਬਾਬਤ ਤਾਂ ਸਵਈਆਂ ਵਿੱਚ ਲਿਖਿਆ ਹੈ ਕਿ ਪਰਥਰ ਗੁਰੂ ਜੀ ਦੇ ਗੁਣ ਉਚਾਰਦਾ ਸਦਾ ਫਿਰ ਉਹਨਾਂ ਦੇ ਨਾਲ ਹੀ ਰਿਹਾ। ਗੱਲ ਕੀ, ਜੋਗੀ ਚਲੇ ਗਏ ਅਤੇ ਲੋਕਾਂ ਨੇ ਥਾਂ ਦਾ ਨਾਂ ਗੋਰਖ ਮੱਤਾ ਦੀ ਥਾਂ ਸ਼੍ਰੀ ਨਾਨਕ ਮੱਤਾ ਧਰ ਦਿੱਤਾ ਜੋ ਅੱਜ ਤੱਕ ਪ੍ਰਸਿੱਧ ਹੈ। ਇਹ ਵੀ ਲਿਖਿਆ ਹੈ ਕਿ ਜੋ ਸਿੱਧ ਬਾਲਕਾ ਜੀਵੀ ਵਿੱਚ ਲੁਕਾਇਆ ਹੋਇਆ ਸੀ ਅਤੇ ਮੁਰਦਾ ਨਿਕਲਿਆ ਸੀ, ਸੋ ਗੁਰੂ ਮੇਰ ਨਾਲ ਸਾਵਧਾਨ ਹੋ ਗਿਆ ਸੀ। ਗੁਰੂ ਜੀ ਤਾਂ ਉੱਥੋਂ ਹੁਣ ਅੱਗੇ ਨੂੰ ਰਮਦੇ ਰਹੇ, ਪਰ ਉੱਥੇ ਲੋਕ ਜੋ ਗੁਰੂ ਕੇ ਉਪਦੇਸ਼ ਨਾਲ ਇਸ ਰਾਹੇ ਲੱਗੇ ਸੋ ਸ਼ਰਧਾਵਾਨ ਹੋ ਗਏ। ਕੋਈ ਇੱਕ ਤਿਆਗੀ ਉਹਨਾਂ ਵਿੱਚੋਂ ਇੱਥੇ ਟਿਕ ਗਿਆ ਅਤੇ ਕੁੱਟੀ ਪਾ ਕੇ ਰਹਿ ਪਿਆ ਅਤੇ ਉਸ ਸਥਾਨ ਯਾਤਰਾ ਦਾ ਸਥਾਨ ਬਣਿਆ। ਯੂਪੀ ਵਿੱਚ ਨਾਨਕ ਪੰਥੀ ਲੋਕ ਕਈ ਜਗ੍ਹਾ ਹਨ, ਇਹਨਾਂ ਦਾ ਮੁੱਢ ਇੱਥੋਂ ਹੀ ਹੈ ਅਤੇ ਅੱਜ ਹੀ ਆਰੰਭ ਹੋਇਆ ਜਾਪਦਾ ਹੈ। ਮਗਰੋਂ ਇਹ ਸਥਾਨ ਉਦਾਸੀ ਸੰਤਾਂ ਦਾ ਟਿਕਾਣਾ ਬਣ ਗਿਆ। ਹੁਣ ਤੱਕ ਉੱਥੇ ਡੇਰਾ ਹੈ ਅਤੇ ਆਮ ਲੋਕ ਅਤੇ ਗੁਰੂ ਨਾਨਕ ਪੰਥੀ ਮਾਨਤਾ ਕਰਦੇ ਹਨ, ਪਰ ਜੋਗੀਆਂ ਦੀ ਖੁਣਸ ਦਿਲੋਂ ਨਾ ਮਿਟੀ। ਛੇਵੇਂ ਸਤਿਗੁਰਾਂ ਦੇ ਵੇਲੇ ਜੋਗੀਆਂ ਨੇ ਫੇਰ ਧਾਈ ਕੀਤੀ ਅਤੇ ਇੱਥੇ ਆਪਣਾ ਬਲ ਪਾਇਆ। ਸਾਧ ਜੋ ਗੁਰੂ ਨਾਨਕ ਦੇ ਸਥਾਨ ਦੀ ਸੇਵਾ ਕਰਦਾ ਸੀ, ਇਕੱਲਾ ਸੀ, ਉਸ ਦੀ ਪੇਸ਼ ਕੋਈ ਜਾਵੇ ਨਾ, ਉਸ ਨੇ ਸਤਿਗੁਰ ਦੇ ਆਰਾਧਨਾ ਆਰੰਭ ਦਿੱਤੀ। ਐਸੀ ਲਿਵ ਲਾਈ ਕਿ ਸ੍ਰੀ ਸਤਿਗੁਰੂ ਜੀ ਨੂੰ ਖਿੱਚ ਪਈ। ਆਪ ਨੂੰ ਆਪਣੇ ਸਵਾਮੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਕੀਤੇ ਸਥਾਨ ਦੀ ਬੇਹੁਰਮਤੀ ਕਿਸ ਤਰ੍ਹਾਂ ਪਾ ਸਕਦੀ ਸੀ? ਕਿੱਥੇ ਪੰਜਾਬ, ਕਿੱਥੇ ਪੀਲੀਭੀਤ, 500-600 ਕੋਹ ਦਾ ਪੈਂਡਾ, ਪਰ ਆਪ ਟੁਰ ਪਏ। 50 ਕੁ ਸਵਾਰ ਅਤੇ ਡੇਰਾ ਨਾਲ ਲੈ ਲਿਆ। ਮੰਜ਼ਲਾਂ ਕਰਦੇ ਟਿਕਾਣੇ ਆ ਪੁੱਜੇ। ਜੋਗੀਆਂ ਨੂੰ ਪਤਾ ਲੱਗ ਗਿਆ ਸੀ ਕਿ ਛੇਵੇਂ ਗੁਰੂ ਸਾਹਿਬ ਆਪਣੇ ਆਦਿ ਗੁਰੂ ਸਾਹਿਬ ਦਾ ਨਿਸ਼ਾਨ ਮਿਟਦਾ ਦੇਖ ਕੇ ਆ ਗਏ ਹਨ ਅਤੇ ਉਹਨਾਂ ਦੇ ਅੱਗੇ ਪੇਸ਼ ਨਹੀਂ ਜਾਣੀ। ਸੋ ਉਹਨਾਂ ਨੇ ਉੱਥੋਂ ਕੂਚ ਦੀ ਠਾਣ ਲਈ, ਪਰ ਜਾਣ ਤੋਂ ਪਹਿਲਾਂ ਉਸ ਪਿੱਪਲ ਨੂੰ ਜਿਸ ਹੇਠ ਗੁਰੂ ਜੀ ਬੈਠੇ ਸਨ ਅਤੇ ਦੁਆਲੇ ਯਾਦਗਾਰ ਖੜ੍ਹੀ ਸੀ, ਛਾਪੇ ਰੱਖ ਕੇ ਅੱਗ ਲਾ ਕੇ ਫੂਕ ਦਿੱਤਾ ਅਤੇ ਸਾਹਿਬਾਂ ਦੇ ਪੁੱਜਣ ਤੋਂ ਪਹਿਲਾਂ ਆਪ ਰਫੂ ਚੱਕਰ ਹੋ ਗਏ। ਸਤਿਗੁਰਾਂ ਨੇ ਪਹੁੰਚ ਕੇ ਉੱਥੇ ਜਾ ਡੇਰਾ ਪਾਇਆ। ਜੋ ਸਥਾਨ ਗੁਰੂ ਨਾਨਕ ਪੰਥੀ ਸਾਧ ਦਾ ਖੁੱਸ ਗਿਆ ਸੀ, ਸੋ ਉਸ ਨੂੰ ਮੁੜ ਕੇ ਉਸ 'ਤੇ ਕਾਬਜ ਕਰਵਾ ਦਿੱਤਾ। 2-4 ਆਪਣੇ ਸੂਰਮੇ ਉੱਥੇ ਛੋੜ ਕੇ ਪੱਕਾ ਪ੍ਰਬੰਧ ਕਰ ਦਿੱਤਾ। ਮਗਰੋਂ ਜਦ ਬਾਬਾ ਸ੍ਰੀ ਚੰਦ ਜੀ ਦੇ ਮੰਗਣ ਪਰ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਦਿੱਤੇ ਤਾਂ ਉਹਨਾਂ ਨੇ ਉਦਾਸ ਮਾਰਗ ਨੂੰ 4 ਚੰਨ ਲਾਏ। ਉਦਾਸ ਸੰਪਰਤਾ ਦੇ ਪ੍ਰਚਾਰ ਅਤੇ ਕੰਮ ਦਾ ਸਾਰਾ ਸਿਰਾ ਬਾਬਾ ਗੁਰਦਿੱਤਾ ਜੀ ਦੇ ਸਿਰ ਹੈ। 4 ਧੂਣੀਆਂ ਅਰਥਾਤ 4 ਵੱਡੇ ਪ੍ਰਚਾਰਕ ਅਥਵਾ ਮੋਢੀ ਵਾਲ ਆਪ ਨੇ ਹੀ ਪੈਦਾ ਕੀਤੇ। ਇਸ ਤਰ੍ਹਾਂ ਇਹ ਟਿਕਾਣਾ ਵੀ ਫਿਰ ਇਹਨਾਂ ਉਦਾਸੀਆਂ ਦੀ ਸਪੁਰਦੀ ਵਿੱਚ ਆਇਆ ਜੋ ਹੁਣ ਤੱਕ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹਰਿਆ ਕੀਤਾ ਪਿੱਪਲ ਜਿਸ ਹੇਠ ਆਪ 19 ਦਿਨੀ ਟਿਕੇ ਸਨ ਅਤੇ ਜਿੱਥੇ ਬੈਠ ਕੇ ਸੱਚ ਦੀ ਵਿਜੈ ਕਰਕੇ ਦਿਖਾਈ ਸੀ ਅਤੇ ਜਿੱਥੇ ਪਿੱਪਲ ਹਰਾ ਕੀਤਾ ਸੀ ਉਹ ਨਿਸ਼ਾਨੀ ਮਿਟ ਜਾਣੀ, ਸਾਹਿਬਾਂ ਨੂੰ ਨਾ ਸਿਖਾਈ। ਆਪ ਨੇ ਬਹੁਤ ਸਾਰਾ ਕੇਸਰ ਰਗੜਵਾ ਕੇ ਹੱਥ ਵਿੱਚ ਲੈ ਲਿਆ ਅਤੇ ਸੜੇ ਬਿਰਸ਼ ਪਰ ਤਰੌਂਕਿਆ ਅਤੇ ਬਚਨ ਕੀਤਾ, ਸੱਚ ਦੇ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਿਸ਼ਾਨੀ, ਤੂੰ ਨਹੀਂ ਮਿਟਣਾ, ਸੁਰਜੀਤ ਹੋ ਜਾ, ਫੇਰ ਫੁੱਟ ਪਓ ਅਤੇ ਹਰੀ ਰਹੋ। ਤੈਂ ਪੁਰਕੇਸਰ ਤਰੌਂਕਿਆ ਹੈ, ਛੱਟੇ ਮਾਰੇ ਹਨ, ਤੇਰੇ ਪੱਤਿਆਂ 'ਤੇ ਚਿੱਟੇ ਦਾਗ ਹੋਇਆ ਕਰਨਗੇ ਯਾਦ ਕਰਾਉਣ ਲਈ ਕਿ ਤੂੰ ਮੁੜ ਜੀਵਿਆ ਹੈ। ਸੋ ਉਹ ਪਿੱਪਲ ਫਿਰ ਹਰਾ ਹੋ ਗਿਆ। ਉਹ ਪੱਤੇ ਪਵਿੱਤਰ ਯਾਦਗਾਰ ਜਾਣ ਕੇ ਯਾਤਰੂ ਲਿਆਉਂਦੇ ਹਨ ਅਤੇ ਚਿੱਟੇ ਨਿਸ਼ਾਨ ਇਹਨਾਂ ਪਰ ਹੁੰਦੇ ਹਨ। ਇਸ ਤਰ੍ਹਾਂ ਗੁਰੂ ਬਾਬੇ ਦਾ ਨਿਸ਼ਾਨ ਕਾਇਮ ਕਰਕੇ ਸ੍ਰੀ ਗੁਰੂ ਜੀ ਫਿਰ ਵਾਪਸ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।